ਸਤਨਾਮ ਧੰਨਵਾਖੇ ਗੁਰੂ ਸਾਹਿਬ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛੁਡਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਵੋ ਆਪਣੀ ਬਿਦ ਆਪ ਜਨਾਵੋ ਹਰ ਜਨ ਮੰਗਲ ਗਾਵੋ ਬਿਸ਼ਰ ਨਾਹੀ ਕਬ ਹੂੰ ਹੀਏ ਤੇ ਬਿਸ਼ਰ ਨਾਹੀ ਕਬ ਹੂੰ ਹੀਏ ਤੇ ਇਹ ਬਿਦ ਮਨ ਮਹਿ ਪਾਵੋ ਗੁਰ ਪੂਰਾ ਪਿਟਿਓ ਵਡ ਭਾਗੀ ਜਨ ਨਾਨਕ ਕਤਹਿ ਨਾ ਥਾਵੋ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਸਤਨਾਮ ਧੰਨਵਾਖੇ ਗੁਰੂ ਸਾਹਿਬ ਜੀਓ ਫਰੀਦਾ ਗੌਰ ਨਿਮਾਣੀ ਸਾਡ ਕਰੇ ਨਿਕਰਿਆ ਘਰ ਆਓ ਸਰ ਪਰ ਮੈਥੈ ਆਵਣਾ ਮਰਨਹੁ ਨਾ ਡਰਿਆ ਹੋ ਫਰੀਦਾ ਗੌਰ ਨਿਮਾਣੀ ਸਾਡ ਕਰੇ ਨਿਕਰਿਆ ਘਰ ਆਓ ਸਰ ਪਰ ਮੈਥੈ ਆਵਣਾ ਮਰਨਹੁ ਨਾ ਡਰਿਆ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ साहिब श्री गुरु ग्रंथ साहिब सच्चे पातशाह जी दी पावन पवित्र हाजूरी अंदर रात्रि दे इस दीवान दी हाजरी पर रहे गुरु सवारे सत संगी जनों आप जी ने सतगुरु जी दी पवित्र गुरबाणी दा कीर्तन गुरु सवारियां तो श्रवण कीता है। जो पिछले काफी समय तो जदों इत्थे हजूर ने सेवा ली भेजिया बाबा फरीद साहब दे शलोकां दी विचार आपां आरंभ कीती सी। अज इस स्थान ते बाबा फरीद साहब जी दा 93वां शलोक आप जी ने श्रवण कीता है। बाबा फरीद जी इस शलोक दे अंदर एक कबर दे राही निकले हुए शब्द ते उन्हां शब्दां राही चेतावनी भी दे के इस हकीकत तो जाणू करा रहे ने कि जितना मर्जी इंसान मौत तो भय खाए एक दिन अवश्य उन्हूं मौत दे कोल जाना पएगा। फिर अज शब्द वरते ने कि कबर आवाज मार रही है क्यों ओ निकरे बंदे तेरा अपना कोई घर तेरा कोई टिकाना नहीं देख मेरे तो डर ना क्योंकि एक दिन मैनू अपनी अंदर तेनू जगह देनी पएगी जितना मर्ज मेरे तो दूर दौड़ पर अखीरला टिकाणा तेरा मेरे कोल ही होवेगा। आओ साध संगत जी इस अमृत बचन नू धन श्री गुरु ग्रंथ साहिब जी दी कृपा नाल आपां विचार सकीए। आप जितने गुरु चरणा विच हाजर हो बख्शो आसीस और प्यार अदब दे नाल उचारण करो जी सतनाम श्री वाहे गुरु जी करो बख्शिश फिर उचारण करो जी सतनाम श्री वाहे गुरु जी। बाबा फरीद साहब जी दी जितनी भी रचना है उस दे अंदर उन्हां ने सब तो वध इंसान नू एदा अंतला समा इस दी मौत ते मौत दे सामने जो इस दी बेबसी है कोई चारा नहीं चलदा उसनू बयान कीता है। हर इंसान अपना घर अपना टिकाना अपना मुकाम बनाना चाहता है, पर गुरु ग्रंथ साहिब जी की बाणी ने घर के संबंध विच बेअंत बचन बख्शिश किए ने। यह घर सदीव काल लई अपना टिकाणा नहीं, दरअसल इस घर नूं छड के किसी होर घर विच आपां जाना है। धन गुरु नानक साहब सच्चे पातशाह आदि गुरु जी ने अपनी रचना तो यह बचन उचारण किए। आपां नूं किसी चंगी वसो वाली थां ते घर मिल जाए ते अक्सर असीं कहने आ कि यह टिकाणा बहुत सोहना मैनूं लभ गया है, इथों दे लोग बड़े चंगे ने, हुण मन बना लिया कि इस घर नूं बदलना नहीं, इसे घर विच ही सदा रहना है। धन गुरु नानक साहब कहिंदे ने, इंसान तू इस नूं अपना टिकाणा अपना घर सदीव काल लई मन्नी बैठे, असली टिकाणा तां उहनूं कहिंदा है कि जिस दे सिर उत्ते नाशवानता दा मौत दा जां खत्म होण दा कानून कोई ना लागू हुंदा होवे। तू असल टिकाणा इहनूं कह रहे हैं। हजूर दे अमोलक बचन ने कि मुकाम तिस नूं आखीए, मैं सिर्फ इस विचों इको नुकता लिया है, ने करिया घर आओ। मुकाम दा अर्थ है टिकाणा घर, के उसनू मुकाम उसनू घर उसनू टिकाणा कहो जिस सिस ना होवी लेख। सिस दा अर्थ सिर, के जिस दे ऊपर नाशवानता दा खत्म होण दा कोई भी यतन नहीं, उन्हें खत्म नहीं होना। जिस सिस ना होवी लेख, ते हजूर बचन कर देने असमान धरती चल सी मुकाम ओही एक। आ आकाश जो तू देख रहे हैं कि ए चलाए मान नहीं, ए मुदता तो छतरी तान किस धरती ते खलोता है, पर जिस नीले अंबर तो पुछ के देख, इस आकाश ने भी एक दिन खत्म हो जाना है, टिकाणा ता एदा भी सदा ले नहीं। फिर दूसरा बचन, ऊपर आकाश ते थले जमीन जिते आपा रहने हैं, मुकाम तिसनू आखी है जिस सिस ना होवी लेख, असमान धरती चल सी मुकाम ओई एक। असल टिकाणा ता केवल एक ओंकार दे जिदे उते मौत दा काल दा समय दा कोई प्रभाव नहीं पैना। आओ असी अगे देखना है गुरु ग्रंथ साहिब दी बाणी विचों उस घर विच किवें जा सकीए, वो टिकाणा किवें लभे। उस तो अगे हजूर ने बचन कहे, दिन रब चले निस सस चले, सवेरे दिन सूरज चढ़द तेनू पुछ के देख, ए भी चलाए माणी एदा भी टिकाणा कायम नहीं। रात चंद्रमा ते तारे ने टिकाणा इन्हों का भी सदीव नहीं। दिन रब चले निस सस चले, तारका लख पलोए, मुकाम ओही एक है नानका सच बगोए। असल विच टिकाणा अचल अपंग अछेद अटल सिर्फ केवल पार ब्रह्म परमेश्वर दे, बाकी ता सब टिकाणे बिनसन वाले ने। असी हजूर दी बाणी चो देखी ते ए हकीकत है, ए ख्याल नहीं कि जो मैं कह रहा है यह सिर्फ जज्बात पैदा कर ली जा वक्ती तौर ते शब्दां दे ख्याल जा शब्दां दा जाल बुनिया गया, यह साडे नाल वापरना है, ते जो कुछ वापरना है मना उन्हूं जिउंदे जी क्यों नहीं स्वीकार कर रहा, उन्हूं प्रवान कर। गुरु जी दे अमृत बचना विचों ही असी हजूर दी एक पौड़ी होर पढ़ लईए कि जितने लोग इत्थे टिकाणा बनांदे रहे ਉਹ ਅੱਜ ਟਿਕਾਣਿਆਂ ਸਮੇਤ ਕਾਇਮ ਨੇ। ਹਰ ਬੰਦਾ ਇੱਥੇ ਨਿਘਰਾ, ਜੇ ਜਿਸ ਦੇ ਜਿਤਨੇ ਮਰਜ਼ੀ ਘਰ ਹੋਣ, ਖਿਮਾ ਕਰਿਓ ਜੇ ਗੁਰੂ ਦੇ ਘਰ ਵਿੱਚ ਬੰਦੇ ਦੀ ਥਾਂ ਨਹੀਂ ਬਣੀ, ਤੇ ਕਈ ਸ਼ਹਿਰਾਂ ਚ ਘਰ ਬਣਾ ਕੇ ਵੀ ਨਿਘਰੇ ਦਾ ਘਰ ਹੀ ਹੈ, कोई घर अपना नहीं होता, कोई टिकाणा है होता। गुरु जी ने वचन किया कि राजे रैयत सिकदार कोई ना रहसियो, ये निकरे ने कि राजा की प्रजा की सरदार की चौधरी की अहलकार, इन्हां ने अपनियां हवेलियां, इन्हां ने अपने महल, इन्हां ने अपने टिकाने बनाए, पर सारियां दे घरां विच सारियां दी थावां देखो खंडरात पईयां ने, कोई भी टिकाणा कायम ना रहा। राजे रईत सिकदार कोई ना रहसियो, हट बटन पटन बाजार हुक्मी ढैसियो, पक्के बंक द्वार मूर्ख जाने अपने निकर है तू कम लिया, क्यों कही जाने अपने। सतगुरु देखो शब्द की वरते, पंके बंक द्वार मूर्ख जाने अपने, ते जिस बंदे ने इनी मेहनत करके घर बनाया होवे ओनू कह दिए तू मूर्ख है। असी दुनियादार लोग जरूर कहांगे बड़ी मेहनत की, इन्हें 24 घंटिया विचों 20 घंटे काम किया, पर गुरु जी नू पुछ के देखो कहणगे नहीं मूर्खे, ये टिकाने इटा दे बनांदा रहा, अंदर दा ते टिकाने ही कोई नहीं बनाया। पक्के बंक द्वार मूर्ख जाने अपने, दर भरे भंडार रीते हिक खणे, ताजी रथ तुकार खाथी पाखरे, बाग मिल कर बार किथे सह अपने, की खाथी की घोड़े की कीमती सवारियां, की बाग की बगीचे की तरन वास्ते तालाब। बाबा नानक जी कहिंदे सारे कहिंदे सन ये साडे ने इस बाग विच केवल बादशाह सैर कर सकदा, इस तालाब विच सिर्फ बादशाह दा परिवार ही स्नान कर सकदा। हजूर कहिंदे ने पुछ के देखो किथे बाग किथे तालाब जिहड़े अपने टिकाने बनाई बैसे सन, अज उन्हां दा नामो निशान भी खत्म है। हुण घर किहड़ा लभीए, थोड़ा जिहा असीं होर बाणी विचों सतगुरु के शब्दों वल तुरीए, क्योंकि अज एक भावना भी बनी है, अज वो घड़ी है, भावे का सबजैक्ट नहीं अज कि जिस रात आप बैठे हाँ, अज ठंडी हवा चली है, बर्फ पई, ओले पे, हवा ठंडी होगी, चीर लगी खड्डियां, इस दिन नू जरूर चेते रखियो कि इस रात मात गुजरी जी दोना छोटे लाला नू लेके एदू वध सीत विच अपने सीने ना ला के ठंडे बुरज उपर बैठे ने, क्योंकि वह शहादत वाला दिन आ रहा है, थोड़ी जी भावना नाल ए भी बनी रहे। सतगुरु जी दी बाणी विचों जदों असीं घर शब्द पढ़ने, घर दे बहु अर्थ ने, घर दा अर्थ बाणी विच एक नहीं, शब्द घर विच बहुत वारी आया है, सिर्फ असी संखेप जय अर्थ विचार लईए। असी राग नाल भी पढ़ने हां कि घर तीजा, घर चौथा, घर पंजवां, एक तो लैके 17 तक गुरु ग्रंथ साहिब विच घर आए ने राग नाल संबंधित, ये राग ते उत्ते आउंदे ने। कीर्तन करन वाले गुरसिखां नूं इहदा पता है, घर दा संबंध गाउण दे नाल है, इहदा अर्थ भी घर है। एक असी पढ़ने जय घर करते कीर्त होए, सो घर राख वडाई तोए, इस करते इस घर दा अर्थ है कि वह ग्रंथ जिस ग्रंथ विच करते दी कीर्ति होवे। असी एक बचन होर पढ़ने हैं गुरु ग्रंथ साहिब विचों ही कि हरख अनंत सोग नहीं बिया, सो घर गुर नानक को दिया। इथे घर दा अर्थ रुतबा, गुरु जी दे बचना विचों घर सुख वसिया, बाहर सुख पाया, इथे घर दा अर्थ खिरदा घर। जदों असी पढ़ने हां घर ही मैं अमृत भरपूर है, मनमुखा साध ना पाया, साध ना पाया, इथे भी घर दा अर्थ अंत शय करन अंदर। हजूर का बचन हुंदा घर का मास चंगेरा, इथे घर का दा अर्थ है घर वाली स्त्री। हजूर दे बचना विचों ही घर की नार बहुत खित जासों, इथे भी घर दा अर्थ स्त्री है। बाणी विच हजूर ने घर दे बेअंत अर्थ किते ते बेअंत थावां ते वख-वख अर्थां विच घर शब्द नूं दर्ज किया है। ਪਰ ਜਿਸ ਘਰ ਦੀ ਗੱਲ ਅੱਜ ਬਾਬਾ ਫਰੀਦ ਸਾਹਿਬ ਕਰ ਰਹੇ ਨੇ, ਇਹ ਉਹ ਟਿਕਾਣਾ ਹੈ, ਉਹ ਘਰ ਹੈ ਕਿ ਜਿਸ ਘਰ ਵਿੱਚ ਮੌਤ ਦਾ ਭੈ ਨਹੀਂ, ਤੇ ਜਿਸ ਘਰ ਵਿੱਚ ਪਹੁੰਚੇ ਹੋਏ ਕਦੀ ਵੀ ਬੰਦੇ ਨੇ ਉਹ ਘਰ ਖਾਲੀ ਨਹੀਂ ਕਰਨਾ, ਉਸ ਘਰ ਵਿੱਚੋਂ ਕੋਈ ਕੱਢ ਨਹੀਂ ਸਕਦਾ। ਉਹ ਘਰ ਪਹਿਲਾਂ ਤਾਂ ਜਿਉਂਦੇ ਜੀ ਆਪਣਾ ਟਿਕਾਣਾ ਬਣਾਏ ਬੰਦਾ, ਤੇ ਮਰਨ ਤੋਂ ਬਾਅਦ ਟਿਕਾਣਾ ਤਾਂ ਹੀ ਬਣੇਗਾ ਜੇ ਜਿਉਂਦਿਆਂ ਨੇ ਘਰ ਬਣਾਏ ਨੇ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ ਨੇ, ਕਹਿੰਦੇ ਨੇ ਜਿਸ ਘਰ ਵਿੱਚ ਬੰਦੇ ਨੇ ਵਸਣਾ ਸੀ ਉਹ ਘਰ ਤਾਂ ਆਪਾਂ ਬਣਾਇਆ ਨਹੀਂ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ। ਜਿਸ ਘਰ ਨੂੰ ਕੱਲ ਨੂੰ ਛੱਡ ਕੇ ਚਲੇ ਜਾਣਾ ਉਹਦੇ ਲਈ ਤਾਂ ਮਨ ਵਿੱਚ ਪਕੜ ਹੈ, ਤੇ ਜਿਸ ਘਰ ਵਿੱਚ ਸਦੀਵ ਕਾਲ ਲਈ ਰਹਿਣਾ ਉਸ ਘਰ ਵਿੱਚ ਕਦੀ ਬੰਦੇ ਨੇ ਫੇਰੇ ਹੀ ਨਹੀਂ ਪਾਇਆ। ਉਹ ਘਰ ਕਿਵੇਂ ਲੱਭੇ? ਸਿਰ ਮੈਂ ਤਿੰਨ ਕੁ ਬੇਨਤੀਆਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਅਸੀਸ ਦਿੱਤੀ। ਪਹਿਲਾ ਘਰ ਭਾਈ ਸਿੱਖ ਲਈ ਸਾਧ ਸੰਗਤ ਹੈ, ਇਹਦੇ ਵਿੱਚ ਆਵੇ। ਦੂਜਾ ਘਰ ਸਿੱਖ ਲਈ ਸਤਿਗੁਰੂ ਹੈ, ਤੇ ਜਿਸ ਦਾ ਘਰ ਗੁਰੂ ਬਣ ਜਾਏ, ਤੇ ਤੀਜਾ ਘਰ ਗੁਰੂ ਉਸ ਰੱਬ ਦੇ ਘਰ ਨੂੰ ਬਣਾ ਦਿੰਦਾ ਜਿੱਥੋਂ ਕਦੀ ਕਿਸੇ ਨੂੰ ਬਾਹਰ ਧੱਕਿਆ ਨਹੀਂ ਜਾਂਦਾ। ਉਸ ਘਰ ਵੀ ਜਾਣ ਲਈ ਪਹਿਲਾ ਘਰ ਸਾਧ ਸੰਗਤ, ਸੰਗਤ ਵਿੱਚ ਆ ਕੇ ਬੰਦਾ ਇਹਨੂੰ ਅਸਲੀ ਟਿਕਾਣਾ ਬਣਾਏ। ਤੇ ਸਾਧ ਸੰਗਤ ਕੇਵਲ ਸਰੀਰ ਦੇ ਇਕੱਠਾ ਸਰੀਰਾਂ ਦੇ ਇਕੱਠ ਦਾ ਨਾਮ ਨਹੀਂ, ਸਾਧ ਸੰਗਤੋ ਜਿੱਥੇ ਬੈਠਿਆਂ ਸੱਚਮੁੱਚ ਆਪਣੇ ਸਤਿਗੁਰੂ ਦੇ ਨਾਲ ਪਿਆਰ ਦੀ ਗੰਢ ਹੋਰ ਪੀੜੀ ਹੁੰਦੀ ਜਾਏ। ਸਤ ਸੰਗਤ ਵੀ ਇੱਕ ਘਰ ਹੈ, ਸਤ ਸੰਗਤ ਘਰ ਵਿੱਚ ਆ ਕੇ ਪਤਾ ਲੱਗਦਾ ਕਿ ਆਪਾਂ ਗੁਰੂ ਦੇ ਘਰ ਵਿੱਚ ਕਿਵੇਂ ਰਹਿਣਾ, ਤੇ ਸਤ ਸੰਗਤ ਵਿੱਚ ਸਾਧ ਸੰਗਤ ਵਿੱਚ ਗੁਰਮੁਖਾਂ ਦੀ ਸੰਗਤ ਵਿੱਚ ਇਹ ਸੋਝੀ ਪੈਂਦੀ ਹੈ ਕਿ ਆ ਜਿਸ ਘਰ ਵਿੱਚ ਮੈਂ ਰਹਿਣਾ ਇਹ ਘਰ ਸਦੀਵ ਕਾਲ ਲਈ ਨਹੀਂ। ਇੱਕ ਬੜੀ ਸੋਹਣੀ ਉਦਾਹਰਨ ਹੈ ਅਦਰ ਨੂੰ ਸਮਝਾਉਣ ਦੇ ਲਈ। ਇੱਕ ਬਹੁਤ ਬਾਦਸ਼ਾਹ ਸਮਰਾਟ, ਇਹ ਹਕੀਕਤ ਵਿੱਚ ਕੇਵਲ ਮਨੋਕਲਪਤ ਨਹੀਂ, ਬਲਖ ਦਾ ਮਾਲਕ, ਬਲਖ ਬੁਖਾਰੇ ਦਾ ਸ਼ਾਸਕ, ਉਸ ਦਾ ਨਾਮ ਸੀ ਇਬਰਾਹਿਮ ਆਦਮ। ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ, ਉਹ ਸਮਰਾਟ ਹੈ, ਸ਼ਾਸਕ ਬਹੁਤ ਚੰਗਾ। ਇੱਕ ਦਿਨ ਸ਼ਾਮ ਨੂੰ ਆਪਣੇ ਘਰ ਵਿੱਚ ਬੈਠਾ, ਸ਼ਾਇਦ ਮੈਂ ਕਦੀ ਪਹਿਲਾਂ ਸਾਂਝਾ ਕੀਤਾ ਹੋਵੇ, ਤੇ ਉਸ ਦੇ ਮਹੱਲ ਦੀ, ਉਸ ਦੇ ਘਰ ਦੀ ਛੱਤ ਉੱਪਰ ਕਿਸੇ ਦੇ ਦੌੜਨ ਦੀ ਆਵਾਜ਼ ਸੁਣਾਈ ਦਿੱਤੀ, ਪੈਰਾਂ ਦੀ ਆਹਟ ਸੁਣਾਈ ਦਿੱਤੀ। ਉਹ ਬਾਹਰ ਨਿਕਲਿਆ, ਬਾਹਰ ਨਿਕਲ ਕੇ ਪੁੱਛਦਾ ਕਿ ਕੌਣ, ਤੇ ਉੱਤੋਂ ਮਕਾਨ ਦੀ ਛੱਤ ਤੋਂ ਆਵਾਜ਼ ਆਈ, ਮੈਂ ਉਹ ਜਿਹਨੂੰ ਤੂੰ ਚੰਗੀ ਤਰ੍ਹਾਂ ਜਾਣਨਾ ਹੈ। ਕਹਿੰਦਾ ਕੌਣ, ਮੈਂ ਤੇਰੀ ਆਵਾਜ਼ ਨਹੀਂ ਪਹਿਚਾਣੀ। ਉਹਨੇ ਕਿਹਾ ਇੱਕ ਦਿਨ ਪਹਿਚਾਣੇਗਾ ਆਵਾਜ਼ ਨੂੰ। ਬਾਦਸ਼ਾਹ ਸੀ, ਉਹਨੇ ਕਿਹਾ ਗੁੱਸੇ ਚ ਆ ਕੇ ਮੇਰੇ ਘਰ ਦੀ ਛੱਤ ਉੱਪਰ ਕਿਉਂ ਦੌੜ ਰਹੇ ਹੈ? ਕਹਿਣ ਲੱਗਾ ਊਠ ਗਵਾਚ ਗਿਆ, ਊਠ ਲੱਭਣ ਆਇਆ। ਉਹਨੇ ਕਿਹਾ ਊਠ ਗਵਾਚਾ ਤੇ ਮਕਾਨ ਦੀ ਛੱਤ ਤੇ ਊਠ ਚੜ ਗਿਆ? ਕਹਿੰਦਾ ਹਾਂ, ਮੇਰਾ ਊਠ ਗਵਾਚਿਆ ਤੇ ਤੇਰੇ ਮਹੱਲ ਦੀ ਛੱਤ ਤੋਂ ਲੱਭਣ ਆਇਆ। ਕਹਿਣ ਲੱਗਾ ਫਿਰ ਵਾਕੀ ਤੂੰ ਮੂਰਖ ਹੋਵੇਂਗਾ, ਜੇ ਊਠ ਗਵਾਚਿਆ ਤੇ ਮਕਾਨ ਦੀ ਛੱਤ ਉੱਤੇ ਊਠ ਕਿਵੇਂ ਚੜ ਗਿਆ? ਇਹ ਕਦੀ ਨਹੀਂ ਹੋ ਸਕਦਾ, ਤੂੰ ਮੂਰਖ ਹੈ। ਉਹਨੇ ਸਿਰਫ ਚਿਹਰਾ ਨਹੀਂ ਦਿਖਾਇਆ, ਆਵਾਜ਼ ਹੀ ਦਿੱਤੀ, ਮੈਂ ਮੂਰਖ ਹਾਂ, ਯਾਦ ਰੱਖੀ ਤੂੰ ਵੀ ਮੂਰਖ ਹੈ। ਉਹਨੇ ਕਿਹਾ ਕਿਉਂ? ਕਹਿੰਦਾ ਜੇ ਮਕਾਨ ਦੀ ਛੱਤ ਉੱਤੇ ਊਠ ਨਹੀਂ ਚੜ ਸਕਦਾ, ਤੂੰ ਰੱਬ ਨੂੰ ਪਾਣ ਦੀਆਂ ਗੱਲਾਂ ਲੋਕਾਂ ਤੋਂ ਪੁੱਛਣੇ, ਜਿਹੜੇ ਤੂੰ ਕਬਜ਼ੇ ਦਿਨ ਰਾਤ ਕਰੀ ਜਾਂਦੇ, ਜਿਹੜੇ ਦਿਨ ਰਾਤ ਤੂੰ ਪਾਪ ਪਿਆ ਕਰਨਾ, ਚੇਤੇ ਰੱਖੀ ਰੱਬ ਕਦੀ ਨਹੀਂ ਉਹ ਮਿਲਣਾ ਇਹੋ ਜਿਹੇ ਕਰਮਾਂ ਵਿੱਚੋਂ। ਜੇ ਮਕਾਨ ਉੱਤੇ ਊਠ ਨਹੀਂ ਚੜ ਸਕਦਾ ਤੇ ਇਹੋ ਜਿਹੇ ਇੰਦਰੀਆਂ ਦੇ ਭੋਗਾਂ ਵਿੱਚੋਂ ਰੱਬ ਵੀ ਨਹੀਂ ਲੱਭ ਸਕਦਾ। ਬਸ ਇੰਨੀ ਗੱਲ ਕਹਿ ਕੇ ਉਹ ਆਵਾਜ਼ ਅਲੋਪ ਹੋ ਗਈ, ਸੁਣਾਈ ਨਹੀਂ ਦਿੱਤੀ। ਕੁਝ ਦਿਨਾਂ ਬਾਅਦ ਉਹਦੀ ਜ਼ਿੰਦਗੀ ਚ ਇੱਕ ਹੋਰ ਘਟਨਾ ਵਾਪਰੀ, ਸਿਰਫ ਸੰਖੇਪ ਜੀ ਸ਼ਬਦ ਫਿਰ ਘਰ ਵੱਲ ਆਉਣਾ ਹੈ। ਉਹ ਅੱਜ ਦਰਬਾਰ ਚ ਬੈਠਾ ਹੈ, ਉਹਨੂੰ ਉਹ ਗੱਲ ਰਾਤ ਵਾਲੀ ਸਤਾਉਂਦੀ ਏ ਪਰ ਕਿਸੇ ਨਾਲ ਸਾਂਝੀ ਵੀ ਨਹੀਂ ਕਰਦਾ। ਕਿ ਲੋਕ ਕਹਿਣਗੇ ਕਿ ਬਾਦਸ਼ਾਹ ਨੂੰ ਕਿਸੇ ਨੇ ਮੂਰਖ ਕਹਿ ਦਿੱਤਾ। ਪਰ ਅੱਜ ਉਸ ਦੇ ਮਹੱਲ ਦੇ ਵਿੱਚ ਜਿੱਥੇ ਉਹ ਬੈਠਾ ਇੱਕ ਫਕੀਰ ਆਇਆ, ਉਹ ਤੇਜ਼ੀ ਦੇ ਨਾਲ ਇਹਦੇ ਮਹੱਲ ਦੇ ਮੇਨ ਦਰਵਾਜ਼ੇ ਚੋਂ ਅੰਦਰ ਜਾਣਾ ਚਾਹੁੰਦਾ ਤੇ ਨੌਕਰਾਂ ਨੇ ਅਹਿਲਕਾਰਾਂ ਨੇ ਰੋਕ ਲਿਆ। ਕਹਿਣ ਲੱਗੇ, ਰੁੱਖ ਕਿਹੜੇ ਪਾਸੇ ਮੂੰਹ ਕਰਕੇ ਤੁਰਿਆ ਜਾਂਦੇ? ਕਹਿਣ ਲੱਗਾ, ਰਾਤ ਰਹਿਣਾ, ਸਰਾਂ ਵੀ ਚੱਲਾ ਵਾਂ, ਇਹ ਸਰਾਂ ਮੈਂ ਰਾਤ ਰਹਿਣ ਆਇਆ। ਤੇ ਉਹਨਾਂ ਸ਼ਬਦ ਕਹਿ, ਇਹ ਸਰਾਂ ਨਹੀਂ, ਇਹ ਰਾਜੇ ਦਾ ਮਹੱਲ ਕਹਿ, ਤੇ ਮਹੱਲ ਦੇ ਅਰਥ ਨੇ ਜਿਹੜਾ ਪੱਕਾ ਟਿਕਾਣਾ ਹੋਵੇ, ਮਹਿਲ, ਇਹ ਪੱਕਾ ਟਿਕਾਣਾ ਹੈ ਰਾਜੇ ਦਾ। ਤੇ ਉਹਨੇ ਇਹ ਪਹਿਰੇਦਾਰਾਂ ਨੂੰ ਸ਼ਬਦ ਕਹਿ, ਕਹਿਣ ਲੱਗਾ, ਕਿਉਂ ਮੈਨੂੰ ਰੋਕਦੇ ਹੋ, ਮੂਰਖ ਬਣਾਉਂਦੇ ਹੋ, ਇਹ ਸਰਾਂ ਹੈ, ਇਹ ਮਹੱਲ ਨਹੀਂ। ਉਹ ਰੌਲਾ ਪਾ ਕੇ ਅੰਦਰ ਜਾਣ ਲੱਗਾ ਤੇ ਇੰਨੀ ਦੇਰ ਨੂੰ ਉਹ ਬਾਦਸ਼ਾਹ ਇਬਰਾਹਿਮ ਬਾਹਰ ਨਿਕਲਿਆ। ਉਹਨੇ ਹੀ ਪੁੱਛਿਆ, ਇਹ ਰੌਲਾ ਕਾਸ ਲਈ ਕਿਉਂ ਰੌਲਾ ਪਾਈ ਜਾਂਦੇ ਹੋ? ਕਹਿਣ ਲੱਗੇ, ਫਕੀਰ, ਤੇਰੇ ਮਹੱਲ ਨੂੰ, ਤੇਰੇ ਘਰ ਨੂੰ, ਤੇਰੇ ਟਿਕਾਣੇ ਨੂੰ ਇਹ ਸਰਾਂ ਕਹਿੰਦਾ ਹੈ। ਫਕੀਰ ਨੇ ਬਾਦਸ਼ਾਹ ਵੱਲ ਦੇਖਿਆ, ਹੱਸ ਕੇ ਕਹਿਣ ਲੱਗਾ, ਖਾਂ, ਤੁਸੀਂ ਤਾਂ ਨੌਕਰ ਹੋ, ਤੁਹਾਨੂੰ ਕੀ ਪਤਾ ਇਹ ਸਰਾਂ ਹੈ ਕਿ ਇਹ ਟਿਕਾਣਾ ਹੈ? ਆਹ ਦੇਖੋ, ਜਿਹੜਾ ਸਰਾਂ ਵਿੱਚ ਰਹਿਣ ਵਾਲਾ ਇਹ ਆ ਗਿਆ, ਇਹਨੂੰ ਪਤਾ ਹੋਵੇਗਾ ਇਹ ਸਰਾਂ ਹੈ ਕਿ ਮਹੱਲ ਹੈ। ਜਦੋਂ ਬਾਦਸ਼ਾਹ ਉਹਦੇ ਸਾਹਮਣੇ ਹੋਇਆ ਤੇ ਉਹਨੇ ਕਿਹਾ, ਫਕੀਰ ਬਾਬਾ, ਇਹ ਸਰਾਂ ਨਹੀਂ, ਇਹ ਮੇਰਾ ਨਿੱਜ ਦਾ ਘਰ ਹੈ। ਉਹਨੇ ਕਿਹਾ, ਤੈਨੂੰ ਵੀ ਸਮਝ ਨਹੀਂ ਪਈ ਇਹ ਸਰਾਂ ਨੇ, ਇਹ ਸਰਾਂ ਹੈ, ਤੈਨੂੰ ਸਮਝ ਨਹੀਂ ਪਈ? ਕਹਿਣ ਲੱਗਾ, ਨਹੀਂ। ਕਹਿੰਦਾ, ਮੈਂ ਅੱਜ ਤੋਂ 25-30 ਸਾਲ ਪਹਿਲਾਂ ਆਇਆ ਸਾਂ ਤੇ ਇੱਕ ਆਦਮੀ ਇੱਕ ਹੋਰ ਬੈਠਾ ਸੀ, ਮੈਂ ਉਹਨੂੰ ਮਿਲਿਆ। ਕਹਿਣ ਲੱਗਾ, ਤੂੰ ਦਰੁਸਤ ਕਹਿ ਰਿਹਾ, ਉਹ ਮੇਰੇ ਅੱਬਾ, ਮੇਰੇ ਪਿਤਾ ਸਨ। ਕਹਿੰਦਾ, ਅੱਛਾ, ਉਹ ਤੇਰੇ ਤੋਂ ਪਹਿਲਾਂ ਇਸ ਥਾਂ ਤੇ ਰਹਿੰਦੇ ਸਨ? ਕਹਿੰਦਾ, ਹਾਂ, ਇਸੇ ਮਹੱਲ 'ਚ ਰਹਿੰਦੇ ਸਨ। ਕਹਿੰਦਾ, ਉਸ ਤੋਂ ਪਹਿਲਾਂ ਵੀ ਕਈ ਸਾਲ ਮੈਂ ਆਇਆ, ਇੱਥੇ ਇੱਕ ਵਡੇਰਾ ਜਿਹਾ ਬਜ਼ੁਰਗ ਸੀ ਜਿਹੜਾ ਹੱਥ ਵਿੱਚ ਸੋਟੀ ਪਕੜ ਕੇ ਚੱਲਦਾ ਸੀ। ਕਹਿਣ ਲੱਗੇ, ਹਾਂ ਹਾਂ, ਤੂੰ ਦਰੁਸਤ ਕਹਿ ਰਿਹਾ, ਫਕੀਰ, ਉਹ ਮੇਰੇ ਪਿਤਾਮਾ ਸਨ, ਮੇਰਾ ਦਾਦਾ ਸੀ। ਫਕੀਰ ਕਹਿੰਦਾ, ਮੈਨੂੰ ਮੂਰਖ ਕਹਿਣ ਵਾਲਿਓ, ਫਿਰ ਇਹ ਦੱਸੋ, ਇਹ ਸਰਾਂ ਹੈ ਕਿ ਇਹ ਮਹੱਲ ਹੈ, ਇਹ ਪੱਕਾ ਘਰ ਹੈ ਜੇ ਇਹ ਲੋਕਾਂ ਦਾ ਰਹਿਣ ਬਸੇਰਾ? ਉਹਨੇ ਫਿਰ ਕਿਹਾ, ਨਹੀਂ ਨਹੀਂ, ਇਹ ਸਾਡਾ ਮਹੱਲ ਹੈ। ਕਹਿੰਦਾ, ਅੱਜ ਆਇਆ ਤੇ ਤੂੰ ਨਜ਼ਰ ਆਇਆ, ਇਸ ਤੋਂ ਪਹਿਲਾਂ ਤੇਰਾ ਬਾਪ ਸੀ, ਉਸ ਤੋਂ ਪਹਿਲਾਂ ਤੇਰਾ ਦਾਦਾ ਸੀ, ਮੈਂ 3 ਵਾਰੀ ਇਸ ਇਮਾਰਤ ਦੇ ਸਾਹਮਣੇ ਆਇਆ, 3 ਵਾਰੀ ਵੱਖ ਵੱਖ ਚਿਹਰੇ ਦੱਸੇ, ਮੈਨੂੰ ਦੱਸ ਕਿ ਜਿਹਦੇ ਵਿੱਚ ਕੁਝ ਸਾਲਾਂ ਤੋਂ ਬਾਅਦ ਲੋਕ ਬਦਲ ਜਾਂਦੇ ਨੇ ਉਹ ਮਹੱਲ ਹੁੰਦੇ ਨੇ ਕਿ ਸਰਾਂ ਹੁੰਦੀ ਹੈ? ਇਹ ਮਹਿਲ ਹੈ ਕਿ ਸਰਾਂ ਹੈ? ਸਰਾਂ ਵਿੱਚ ਸਿਰਫ ਲੋਕ ਇੱਕ ਰਾਤ ਤੋਂ ਬਾਅਦ ਕਮਰੇ ਬਦਲਦੇ ਨੇ, ਪਰ ਚੇਤੇ ਰੱਖੀ, ਤੁਸੀਂ ਕੁਝ ਸਾਲਾਂ ਤੋਂ ਬਾਅਦ ਬਦਲਦੇ ਹੋ, ਬਦਲਣਾ ਤੇ ਪਿਆ ਹੈ ਨਾ, ਤੇ ਜਿਹੜੀ ਚੀਜ਼ ਵਿੱਚ ਤਬਦੀਲੀ ਆ ਰਹੀ ਹੈ, ਜਿੱਥੇ ਸਦਾ ਨਹੀਂ ਕੋਈ ਟਿਕਿਆ ਰਿਹਾ, ਇਹ ਘਰ ਨਹੀਂ, ਇਹ ਅਸਲ ਵਿੱਚ ਇੱਕ ਸਰਾਂ ਹੈ। ਬਸ ਇਸ ਗੱਲ ਨੇ ਉਸ ਬਾਦਸ਼ਾਹ ਦੇ ਅੰਦਰ ਨੂੰ ਝੰਜੋੜ ਕੇ ਰੱਖ ਦਿੱਤਾ। ਗੁਰਮੁਖੋ, ਅਸਲੀਅਤ ਜੇ ਮੈਂ ਕਈ ਵਾਰੀ ਆਪ ਨਾਲ ਸਾਂਝ ਪਾਈਏ, ਆਪਾਂ ਘਰ ਬਣਾਉਂਦੇ ਇਹਨੂੰ ਨਿਰਾਸ਼ਤਾ ਚ ਨਾ ਲਿਜਾਣਾ। ਮੈਂ ਵੀ ਗ੍ਰਿਸ਼ਤੀ ਹਾਂ, ਆਪ ਗ੍ਰਿਸ਼ਤੀ ਹੋ, ਘਰ ਬਣਾਉਂਦੇ ਹਾਂ, ਪੂਰਾ ਜ਼ੋਰ ਲਾਉਂਦੇ ਹਾਂ, ਪਰ ਟਿਕਾਣਾ ਤੇ ਨਹੀਂ ਨਾ। ਮਰਨ ਤੋਂ ਬਾਅਦ ਸਿਰਫ ਦੀਵਾਰ ਦੇ ਉੱਤੇ ਇੱਕ ਮੇਖ ਲਾ ਕੇ ਘਰ ਬਣਾਉਣ ਵਾਲੇ ਦੀ ਤਸਵੀਰ ਹੀ ਲਟਕਾਈ ਜਾਂਦੀ, ਬਾਕੀ ਹੋਰ ਕੁਛ ਵੀ ਉਹਦਾ ਨਹੀਂ। ਬਣਾਇਆ ਉਹਨੇ ਵੀ, ਟਿਕਾਣਾ ਉਹਦਾ, ਪਰ ਜਿੰਨੇ ਟਿਕਾਣਾ ਬਣਾਉਂਦਿਆਂ ਇੰਨੇ ਸਾਹ ਲਾ ਦਿੱਤੇ, ਉਹ ਅਜੇ ਵੀ ਨਿਘਰਾਂ ਤੇ ਆਪਣੇ ਘਰ ਦੀ ਸਿਰਫ ਇੱਕ ਦੀਵਾਰ ਉੱਤੇ ਇੱਕ ਮੇਖ ਵਿੱਚ ਟੰਗੀ ਹੋਈ ਉਹਦੀ ਤਸਵੀਰ ਤੋਂ ਬਿਨਾਂ ਉਹਦਾ ਹੋਰ ਕੁਛ ਵੀ ਨਹੀਂ। ਜਿਉਂਦੇ ਜੀ ਉਹਨੂੰ ਬਣਾਉਂਦਾ ਰਿਹਾ ਜਿਹਦੇ ਵਿੱਚ ਮੇਖ ਨਾਲ ਟੰਗ ਦਿੱਤਾ, ਉਹ ਘਰ ਬਣਾਇਆ ਹੀ ਨਾ ਕਿ ਜਿੱਥੇ ਸਦੀਵ ਕਾਲ ਲਈ ਥਾਂ ਮਿਲਣੀ ਹੈ। ਗੁਰੂ ਜੀ ਨੇ ਇਸੇ ਘਰ ਦੇ ਸੰਬੰਧ ਵਿੱਚ ਹੀ ਆਪਣੀ ਰਸਨਾ ਤੋਂ ਇੱਕ ਹੋਰ ਬਚਨ ਕਿਹਾ, ਆਪਣਾ ਟਿਕਾਣਾ ਨਹੀਂ। ਭਗਤ ਰਵਿਦਾਸ ਜੀ ਦਾ ਇੱਕ ਬਚਨ ਹੁੰਦਾ, ਉੱਚੇ ਮੰਦਰ ਸਾਲ ਰਸੋਈ, ਘਰ ਬੜਾ ਉੱਚਾ ਤੇ ਇਹਦੀ ਜਿਹੜੀ ਰਸੋਈ ਹੈ ਜਿਹਦੇ ਵਿੱਚ ਪਕਵਾਨ ਪੱਕਦੇ ਨੇ ਇਹਦੀ ਸਰੀਰ ਦੀ ਪੂਰਤੀ ਲਈ ਉਹ ਵੀ ਅਨੇਕਾਂ ਤਰ੍ਹਾਂ ਦੇ ਨੇ। ਉੱਚੇ ਮੰਦਰ ਸਾਲ ਰਸੋਈ ਇੱਕ ਘੜੀ ਫੁਨ ਰਹਿ ਨਾ ਹੋਈ, ਉਸ ਘਰ ਵਿੱਚ ਇੱਕ ਘੜੀ ਵੀ ਕੋਈ ਨਹੀਂ ਟਿਕਦਾ। ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਇਹ ਸਰੀਰ ਇਸ ਤਰ੍ਹਾਂ ਜਿਵੇਂ ਸੁੱਕੇ ਕਾਖਾਂ ਦੀ ਇੱਕ ਛਪਰੀ ਹੈ। ਟਾਟੀ ਦਾ ਅਰਥ ਹੁੰਦਾ ਹੈ ਕੁੱਲੀ, ਛੰਨ, ਛਪਰੀ। ਇਹ ਸਰੀਰ ਇਸ ਤਰ੍ਹਾਂ ਜਿਵੇਂ ਕੱਖ ਜੋੜ ਜੋੜ ਕੇ ਇੱਕ ਨਿੱਕੀ ਜਿਹੀ ਛਪਰੀ ਬਣਾਈਏ। ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਏ ਘਾਸ ਰਲ ਗਏ ਮਾਟੀ। ਇਹ ਘਾਸ ਸੜਿਆ, ਤਨ ਸੜਿਆ, ਮਿੱਟੀ ਵਿੱਚ ਰਲ ਗਿਆ, ਜਲ ਗਏ ਘਾਸ ਰਲ ਗਏ ਮਾਟੀ। ਭਾਈ ਬੰਦ ਕੁਟੰਬ ਸਹੇਰਾ, ਭਰਾ ਰਿਸ਼ਤੇਦਾਰ ਤੇ ਜਿਨ੍ਹਾਂ ਨੂੰ ਆਪਾਂ ਜੀਵਨ ਵਿੱਚ ਆਪਣੇ ਸੱਜਣ ਮਿੱਤਰ ਕਹਿੰਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਆਪਣੇ ਆਪਣਾ ਘਰ ਉਹ ਸਾਰੇ ਹੀ ਇਕੱਠੇ ਹੋਏ। ਉਹਨਾਂ ਇਕੱਠੇ ਹੋ ਕੇ ਜਿਹੜਾ ਫੈਸਲਾ ਲਿਆ ਉਹਦੇ ਉੱਤੇ ਕਿਸੇ ਨੇ ਵਿਰੋਧ ਨਹੀਂ ਕੀਤਾ, ਸਾਰੇ ਇੱਕ ਜ਼ਬਾਨ ਵਿੱਚ ਹੀ ਮੰਨ ਗਏ। ਕੋਈ ਵੀ ਆਪਾਂ ਕੰਮ ਕਰਨੇ ਹਨ ਉਹਦੇ ਵਿੱਚ ਕੋਈ ਨਾ ਕੋਈ ਬੰਦਾ ਆਪਣੀ ਰਾਏ ਰੱਖਦਾ ਹੈ ਕਿ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ, ਮੈਂ ਨਹੀਂ ਚਾਹੁੰਦਾ। ਕਿਸੇ ਵੀ ਸੰਸਥਾ ਵੀ ਤੁਸੀਂ ਦੇਖੋ, ਪਰ ਅੰਤਲਾ ਸਮਾਂ ਐਸਾ ਜਿੱਥੇ ਕਦੀ ਕਿਸੇ ਦੀਆਂ ਦੋ ਰਾਵਾਂ ਨਹੀਂ ਹੋਇਆਂ, ਭਾਵੇਂ ਹਜ਼ਾਰਾਂ ਪਰਿਵਾਰ ਦੇ ਜੀ ਇਕੱਠੇ ਹੋਣ, ਸਾਰੇ ਇੱਕੋ ਜ਼ਬਾਨ ਵਿੱਚ ਇੱਕੋ ਗੱਲ ਉੱਤੇ ਮੋਹਰ ਲਾ ਦੇਣਗੇ। ਉਹ ਕੀ ਕਿ ਨਿਕਰਾਖ ਹੈ। ਬਾਬਾ ਜੀ ਨੇ ਕਿਹਾ ਭਾਈ ਭਰਾ ਬੰਦ ਰਿਸ਼ਤੇਦਾਰ ਕੁਟੰਬ ਪਰਿਵਾਰ ਦੇ ਜੀ, ਭਾਈ ਬੰਦ ਕੁਟੰਬ ਸਖੇਰਾ, ਓਏ ਭੀ ਲਾਗੇ ਕਾਂਢ ਸਵੇਰਾ। ਸਾਰਿਆਂ ਨੇ ਇੱਕੋ ਜ਼ਬਾਨ ਵਿੱਚ ਕਿਹਾ ਕਿ ਇਹਨੂੰ ਹੁਣ ਘਰ ਨਹੀਂ ਰੱਖਣਾ ਚਾਹੀਦਾ। ਮਹਾਰਾਜ ਕਹਿਣ ਲੱਗੇ ਇਹਨੂੰ ਆਪਣਾ ਘਰ ਕਹਿੰਦਾ, ਜਿੱਥੇ ਕਿਸੇ ਵੀ ਜੀ ਨੇ ਤੈਨੂੰ ਰੱਖਣ ਦੀ ਗੱਲ ਨਹੀਂ ਕੀਤੀ, ਸਾਰਿਆਂ ਨੇ ਇੱਕੋ ਗੱਲ ਕਹੀ ਵੀ ਇਹਨੂੰ ਘਰੋਂ ਕੱਢ ਦੇਣਾ ਚਾਹੀਦਾ। ਭਾਈ ਬੰਦ ਕੁਟੰਬ ਸਖੇਰਾ, ਓਏ ਭੀ ਕਾ ਲਾਗੇ ਕਾਂਢ ਸਵੇਰਾ, ਘਰ ਕੀ ਨਾਰ ਉਰੇ ਤਨ ਲਾਗੀ, ਉਹ ਤੋਂ ਭੂਤ ਭੂਤ ਕਰ ਭਾਗੀ। ਤੂੰ ਕਿਵੇਂ ਕਹਿੰਦਾ ਮੇਰਾ ਘਰ ਤੇਰਾ ਟਿਕਾਣਾ? ਇਸੇ ਨੂੰ ਚੋਜੀ ਪ੍ਰੀਤਮ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਇਹ ਸ਼ਬਦ ਕਹੇ ਨੇ ਦਸਮ ਦੀ ਬਾਣੀ ਵਿੱਚ। ਤੋ ਤਨ ਤਿਆਗ ਤਿਖੀ ਸੁਣ ਰੇ ਜੜ ਪ੍ਰੇਤ ਬਖਾਣ, ਤੇਰੇ ਆ ਭਜ ਜੈ ਹੈ, ਤੇਰਾ ਆਪਣਾ ਘਰ ਕੀ ਹੈ। ਕਿਉਂਕਿ ਅੱਜ ਦਾ ਸ਼ਲੋਕ ਹੈ ਨਿਕਰਿਆ ਘਰ ਆਓ, ਤੇਰਾ ਕੋਈ ਟਿਕਾਣਾ ਨਹੀਂ ਆਪਣੇ ਘਰ ਚ। ਹਜ਼ੂਰ ਕਹਿ ਰਹੇ ਨੇ ਕਿ ਤੋ ਤਨ ਤਿਆਗ ਤਿਖੀ ਸੁਣ ਰੇ ਜੜ, ਉਹ ਮੂਰਖ ਮਣਾ ਤੇਰੇ ਸਰੀਰ ਨੂੰ ਤਿਆਗਣ ਦੀ ਖਬਰ ਸੁਣ ਕੇ ਪ੍ਰੇਤ ਬਖਾਨ, ਵੈਸੇ ਪ੍ਰੇਤ ਦੇ ਅਖਰੀ ਅਰਥ ਆਪਾਂ ਅਵਗਤ ਰੂਹ ਕਰਨੇ ਆ, ਪਰ ਇੱਥੇ ਬਾਹਰ ਮੁਖੀ ਇਹਦੇ ਪ੍ਰੇਤ ਦੇ ਅਰਥ ਕਰਨਗੇ ਕਰਾਂਗੇ ਮਰ ਚੁੱਕਾ ਹੈ, ਮਰਿਆ। ਪ੍ਰੇਤ ਬਖਾਨ ਤਰਿਆ ਭੱਜ ਜੈ ਹੈ, ਪੁੱਤਰ ਕਲੱਤਰ ਸੁਮਿੱਤਰ ਸਖਾ, ਇਹ ਚਾਰ ਗਿਣੇ ਭਰਾ ਪੁੱਤਰ, ਅੱਤ ਦੇ ਨਜ਼ਦੀਕ ਦੇ ਮਿੱਤਰ, ਨੇੜੇ ਦੇ ਸਾਥੀ, ਨੇੜੇ ਦੇ ਰਿਸ਼ਤੇਦਾਰ। ਸਾਰੇ ਘਰ ਚ ਪਏ ਕੋਈ ਬੰਦੇ ਨੂੰ ਕਹਿ ਰਹੇ ਨੇ ਬੇਗ ਨਕਾਰੋ ਆਇਸ ਦੇਖ ਹੈ, ਸਾਰੇ ਹੁਕਮ ਦੇ ਰਹੇ ਨੇ, ਆਪਣੇ ਆਪਣੇ ਵਿਚਾਰ ਰੱਖਦੇ ਨੇ, ਜਿਤਨੀ ਜਲਦੀ ਹੋਵੇ ਇਹਨੂੰ ਘਰੋਂ ਬਾਹਰ ਕੱਢ ਲਓ। ਬੇਗ ਨਕਾਰੋ ਆਇਸ ਦੇਖ ਹੈ, ਅਗਲਾ ਬਚਨ ਮਨਾ ਤੂੰ ਘਰ ਬਣਾਇਆ, ਭੌਣ ਭੰਡਾਰ ਧਰਾ ਗੜ ਜੇਤਕ। ਇੱਥੇ ਵੀ ਚਾਰ ਪੰਜ ਸ਼ਬਦ, ਭੌਣ ਦਰ ਤੇ ਭਵਨ, ਭੰਡਾਰ ਦਰ ਤੇ ਜਿਤਨੇ ਖਜ਼ਾਨੇ ਜਮ੍ਹਾਂ ਕੀਤੇ, ਧਰਾ ਦਾ ਅਰਥ ਜ਼ਮੀਨਾਂ ਤੇ ਗੜ ਦਾ ਅਰਥ ਕਿਲੇ। ਕੀ ਭਵਨ, ਕੀ ਖਜ਼ਾਨੇ, ਕੀ ਕਿਲੇ ਤੇ ਕੀ ਜ਼ਮੀਨਾਂ, ਬਸ ਜਿਹਨੂੰ ਤੂੰ ਜਿਉਂਦੇ ਜੀ ਕਿਹਾ ਸਭ ਕੁਛ ਮੇਰਾ। ਪਿਆਰਿਆ ਸੱਚ ਜਾਣੀ ਇਹਨਾਂ ਵਿੱਚੋਂ ਕੋਈ ਵੀ ਤੇਰਾ ਨਹੀਂ। ਮਰਦੇ ਦਮ ਵੇਲੇ ਤੈਨੂੰ ਕਿਸੇ ਨਾ ਘਰ ਵਿੱਚ ਫੂਕਿਆ, ਨਾ ਆਪਣੀ ਜ਼ਮੀਨ ਵਿੱਚ ਫੂਕਿਆ। ਤੋ ਤਨ ਤਿਆਗ ਤਿਖੀ ਸੁਣ ਰੇ ਜੜ ਪ੍ਰੇਤ ਬਖਾਨ, ਤੇਰੇ ਐ ਭਜ ਜੈ ਹੈ, ਪੁੱਤਰ ਕਲੱਤਰ ਸੁਮਿੱਤਰ ਸਖਾ, ਇਹ ਬੇਗ ਨਕਾਰੋ ਆਇਸ ਦੈ ਹੈ, ਪੌਣ ਭੰਡਾਰ ਧਰਾਗੜ ਜੇਤਕ ਛਾੜਕ ਪ੍ਰਾਣ ਬੇਗਾਨ ਕਹਿ ਹੈ, ਚੇਤ ਰੇ ਚੇਤ ਚੇਤ ਮਹਾ ਪਛ, ਅੰਤ ਕੀ ਬਾਰ ਅਕੇਲੋ ਹੀ ਜੈ ਹੈ। ਮਨਾ ਤੂੰ ਅੰਤਲੇ ਸਮੇਂ ਇਹ ਘਰ ਤੇਰੇ ਨਾਲ ਨਿਭਣਾ ਹੈ, ਤੂੰ ਅਜੇ ਵੀ ਨਿਕਰਾਖ ਹੈ। ਮੈਂ ਬੇਨਤੀ ਕੀਤੀ ਪਹਿਲਾ ਘਰ सत संगत नूं बणाईए, इस घर विच आ के गुरु दा घर लभीए। हुण भावें असी गुरु घर कहिंदे आ इमारत नूं, क्योंकि इन्हां मुल्कां विच गुरुद्वारे नूं गुरु घर कहा जांदा है। प्यारिओ, बाहर मुखी गुरु घर तुर के आउणा बहुत सौखा जे, पर अंदर आत्मिक गुरु घर विच कर प्रवेश करना उहदी कृपा तों बिना नहीं। सत संगत नूं घर बणा, फिर गुरु नूं अपना घर बणा। ते गुरु नूं अपना घर किवें बनाया जांदा है, इह सारे तुहानूं बचन चेते है। तन गुरु अर्जुन देव जी ने कहा, गुरु घर विच आउण दा अर्थ एक तां बाहर मुखी ये मत्था टेकना, सेवा करनी। कहिंदे ने असल विच गुरु घर विच बंदा उदन प्रवेश करदा है जिस दिन गुरु दी आग्या नूं सत बचन करके मन लैंदा है। उदन गुरु घर विच आया, जे आगे ही नहीं मन्नी। स्कूल विच बच्चा जाए पर जे उहने तलीम नहीं लई, पढ़ाई नहीं लई, ते कादा स्कूल विच गया। हजूर ने कहा, सत संगत विचों समझ पएगी गुरु घर किवें आउणा है। ते गुरु घर आउण दे अर्थ ने गुर के ग्रह सेवक जो रहे, ਇਹ ਕਦੀ ਨਿਘਰੇ ਨਹੀਂ ਹੁੰਦੇ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੈ, ਆਪਸ ਕੋ ਕਰ ਕਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਦ ਧਿਆਵੇ। ਗੁਰੂ ਘਰ ਵਿੱਚ ਥਾਂ ਬਣਦੀ ਏ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਮਨ ਗੁਰੂ ਨੂੰ ਵੇਚਦੈ। ਹੁਣ ਮਨ ਹੀ ਤਾਂ ਵੇਚਣਾ ਮੁਸ਼ਕਲ ਹੈ। ਮਨ ਵੇਚਣ ਦਾ ਅਰਥ ਕਿ ਆਪਣੇ ਮਨ ਦੀ ਹਰ ਹਰਕਤ ਨੂੰ, ਆਪਣੇ ਮਨ ਦੇ ਹਰ ਫੁਰਨੇ ਨੂੰ ਛੱਡ ਦੇਣਾ। ਜੋ ਗੁਰੂ ਜੀ ਨੇ ਕਿਹਾ ਉਹਨੂੰ ਸਤ ਬਚਨ ਕਰਕੇ ਸਵੀਕਾਰ ਲੈਣਾ। ਵਕਤੀ ਤੌਰ ਤੇ ਭਾਵੇਂ ਸਾਨੂੰ ਉਹਦੀ ਸਮਝ ਨਹੀਂ ਪੈਂਦੀ ਪਈ, ਪਰ ਲੰਮੀ ਨਜ਼ਰ ਨਾਲ ਸੋਚੀਏ ਜੋ ਗੁਰੂ ਕਹਿੰਦਾ ਉਹਦੇ ਮੰਨਣ ਵਿੱਚ ਹੀ ਭਲਾ ਹੈ। ਉਹਨੂੰ ਆਗਿਆ ਨੂੰ ਅੰਦਰ ਸਹਿ ਲੈ। ਜਿਹੜਾ ਗੁਰੂ ਘਰ ਵਿੱਚ ਰਿਹਾ ਗੁਰਮੁਖੋ, ਉਹ ਕਦੀ ਨਿਘਰਾ ਨਹੀਂ। ਇਹ ਗੱਲ ਵੱਖਰੀ ਵਕਤ ਦੇ ਲੋਕਾਂ ਨੇ ਭਾਵੇਂ ਕਿਹਾ ਕਿ ਇਹਨਾਂ ਦੇ ਟਿਕਾਣੇ ਕੋਈ ਨਹੀਂ, ਇਹ ਗੁਰੂ ਘਰ ਵਿੱਚ ਆ ਕੇ ਬੈਠ ਗਏ ਨੇ, ਤੇ ਰੱਬ ਮਿਹਰ ਕਰੇ ਕਿ ਜਿਉਂਦੇ ਜੀ ਇਹ ਮੋਹਰ ਲੱਗ ਜਾਏ ਵੀ ਇਹਦਾ ਟਿਕਾਣਾ ਕੇਵਲ ਗੁਰਦੁਆਰਾ ਗੁਰੂ ਘਰ ਹੀ ਰਹਿ ਗਿਆ ਹੈ। ਤੇ ਜੇ ਅੰਦਰੋਂ ਗੁਰੂ ਘਰ ਵਿੱਚ ਥਾਂ ਮਿਲ ਜਾਏ, ਤੇ ਪਿਆਰਿਓ ਜਿਹੜੇ ਘਰਾਂ ਵਾਲੇ ਨੇ ਕੱਲ ਨੂੰ ਨਿਘਰੇ ਹੋ ਜਾਣਗੇ। ਜਿਹਨੂੰ ਅੰਦਰੋਂ ਥਾਂ ਮਿਲ ਗਈ ਉਹਨੂੰ ਲੋਕ ਪਰਲੋਕ ਵਿੱਚ ਕਦੀ ਕੋਈ ਨਿਘਰਾ ਨਹੀਂ ਕਹਿ ਸਕੇਗਾ। ਇਹੀ ਗੱਲ ਬਾਬੇ ਅਮਰਦਾਸ ਜੀ ਨੇ ਕਹੀ ਸੀ। ਸਿਰ ਮੈਂ ਦੋ ਉਦਾਹਰਣਾਂ ਇਤਿਹਾਸਕ ਦੇਣੀਆਂ ਚਾਹੁੰਦਾ। ਗੱਲ ਚੱਲੀ ਕਬਰ ਦੀ ਕਿ ਕਬਰ ਆਵਾਜ਼ਾਂ ਮਾਰ ਰਹੀ ਹੈ, ਨਿਘਰਿਆ ਘਰ ਆਹੋ। ਬਾਬੇ ਅਮਰਦਾਸ ਨੇ ਗੁਰੂ ਦੀ ਆਗਿਆ ਨੂੰ ਸਹਿਆ, ਤੇ ਸਹਿਆ ਕਿਵੇਂ? ਕੇਵਲ ਇਸ ਤਰ੍ਹਾਂ ਨਹੀਂ ਕਿ ਆਪਾਂ ਆਗਿਆ ਦੇ ਅਰਥ ਕਰਨੇ ਆ, ਸੁੱਖ ਮਿਲ ਗਿਆ, ਗੁਰੂ ਨੇ ਦਾਤਾਂ ਦਿੱਤੀਆਂ, ਪਰਮਾਤਮਾ ਰੱਬ ਖੇਡ ਵਰਤਾਏ, ਕੱਲ ਨੂੰ ਸੁੱਖ ਦੀ ਥਾਂ ਤੇ ਦੁੱਖ ਆ ਜਾਏ। ਬੇਨਤੀ ਕਰਾਂ, ਸੁੱਖ ਮਿਲਿਆ ਤੇ ਗੁਰੂ ਦਾ ਬਚਨ, ਗੁਰੂ ਦੀ ਬਖਸ਼ਿਸ਼, ਤੇ ਕੱਲ ਨੂੰ ਦੁੱਖ ਆ ਜਾਏ ਤੇ ਕੀ ਮੈਂ ਉਹਨੂੰ ਉਸ ਤਰ੍ਹਾਂ ਅਰਦਾਸ ਕਰਾਂਗਾ ਜਿਸ ਤਰ੍ਹਾਂ ਮੈਂ ਅਰਦਾਸ ਸ਼ੁਕਰਾਨੇ ਦੀ, ਸੁੱਖ ਦੀ ਕਰਨਾ ਆ? ਪੁੱਤਰ ਦੀ ਦਾਤ ਦੀ ਅਰਦਾਸ ਤਾਂ ਖੁਸ਼ੀ ਨਾਲ ਮਾਪੇ ਕਰਨ ਆਉਂਦੇ ਨੇ, ਪਰ ਜਾਣ ਤੋਂ ਬਾਅਦ ਉਹਨੇ ਚਾਅ ਨਾਲ ਕੋਈ ਆਏਗਾ ਸੰਸਕਾਰ ਕਰਨ ਤੋਂ ਬਾਅਦ, ਜਿੰਨੇ ਚਾਅ ਨਾਲ ਜਨਮ ਤੋਂ ਬਾਅਦ ਕੋਈ ਆਇਆ ਸੀ? ਨਹੀਂ, ਘਰ ਦਾ ਅਰਥ ਗੁਰੂ ਦੀ ਆਗਿਆ ਨੂੰ ਉਹਦੇ ਸਮਰਪਿਤ ਹੋ ਕੇ ਸਹਿਣਾ। ਤੇ ਗੁਰੂ ਅਮਰਦਾਸ ਜੀ ਨੇ ਇੰਨੀ ਆਗਿਆ ਮੰਨੀ, ਜਦੋਂ ਉਹਨਾਂ ਬਾਣੀ ਪੜ੍ਹੀ ਤੇ ਤਾਂ ਵੀ ਕਹਿਣ ਲੱਗੇ ਮੈਂ ਇਸ ਤਰ੍ਹਾਂ ਬਾਣੀ ਪੜ੍ਹਨਾ ਜਿਵੇਂ ਇੱਕ ਸਤਵੰਤੀ ਸੁਹਾਗਣ ਪਤੀ ਦੀ ਆਗਿਆ ਵਿੱਚ ਚੱਲਦੀ ਏ। ਕਹਿਣ ਲੱਗੇ ਮੈਂ ਇਸ ਤਰ੍ਹਾਂ ਗੁਰੂ ਨੂੰ ਸਮਰਪਿਤ ਹੋ ਕੇ ਸੇਵਾ ਕਰਨਾ ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਤੇ ਐਰਣ ਦੇ ਸਿਰ ਦੇ ਉੱਪਰ ਵਦਾਨ ਦੀਆਂ ਸੱਟਾਂ। ਇਹ ਕੇਵਲ ਕਾਵਕ ਅਲੰਕਾਰ ਨਹੀਂ, ਆਪਾਂ ਕਹੀਏ ਜੀ ਕਵਿਤਾ ਰਾਜ ਦਿੱਤੀ, ਉਹਨਾਂ ਦਾ ਅਨੁਭਵ ਤੇ ਸ਼ਬਦ ਕਹਿ। ਹਸਤੀ ਸਿਰ ਜੋ ਅੰਕਸ਼ ਹੈ, ਐਰਨ ਜੋ ਸਿਰ ਦੇ, ਮਨ ਤਨ ਆਗੈ ਰਾਖ ਕਹਿ, ਉਹ ਵੀ ਸੇਵ ਕਰੇ, ਉਹ ਵੀ ਸੇਵ। ਇੰਨੀ ਸੇਵਾ ਕਰਨ ਵਾਲਾ ਮਹਾਂਪੁਰਖ ਜਿਸ ਦਿਨ ਠੋਕਰ ਲੱਗ ਕੇ ਜ਼ਮੀਨ ਤੇ ਡਿੱਗਦੇ ਨੇ ਤੇ ਇੱਕੋ ਆਵਾਜ਼ ਆਉਂਦੀ ਏ, ਕੌਣ? ਮਰਦਾਵੀ ਆਵਾਜ਼ ਕਹਿ ਰਹੀ ਏ ਕੌਣ? ਤੇ ਇਸਤਰੀ ਆਵਾਜ਼ ਕਹਿ ਰਹੀ ਸੀ, ਇਹ ਅਮਰੂ ਬੇਨਗਾ ਬੇਨਵਾ ਹੋਗਾ, ਸਦਾ ਹੈ ਭਟਕਤਾ ਫਿਰਤਾ, ਨਾ ਕਬਹੂ ਚੈਨ ਕਰਤਾ। ਇਹ ਗੁਰੂ ਮਹਿਮਾ ਗ੍ਰੰਥ ਦੇ ਸ਼ਬਦ ਨੇ। ਬੇਨਵਾ ਦਰ ਤੇ ਜਿਹਦਾ ਕੋਈ ਟਿਕਾਣਾ ਨਹੀਂ। ਕਹਿਣ ਲੱਗੇ ਨਿਘਰਾ ਕੌਣ ਹੈ, ਅਮਰੂ ਜੀ ਦੀ ਕੋਈ ਥਾਂ ਨਹੀਂ। ਜੇ ਅਮਰੂ ਬੇਨਵਾ ਹੋਗਾ ਸਦਾ ਹੈ ਭਟਕਤਾ ਫਿਰਤਾ, ਨਾ ਕਬੂ ਚੈਨ ਕਰਤਾ, ਬਕਾਰਾ ਹੋ ਤੋ ਐਸਾ ਹੋ। ਜਦੋਂ ਕਿਹਾ ਨਿਘਰਾ ਤੇ ਉਸ ਮਹਾਂਪੁਰਖ ਨੇ ਗਾਗਰ ਮੋਢੇ ਤੇ ਰੱਖੀ ਤੇ ਆਵਾਜ਼ ਦਿੱਤੀ, ਦੀਵਾਨੀ ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੇ ਚੁੱਪ ਰਹੋ, ਉਸੀ ਦਮ ਹੋਗੀ ਪਾਗਲ, ਇਸ਼ਾਰਾ ਹੋ ਤੋ ਐਸਾ ਹੋ। ਨਿਘਰਾ ਤੂੰ ਕਿਵੇਂ ਕਹਿ ਦਿੱਤਾ, ਮੇਰਾ ਟਿਕਾਣਾ, ਮੇਰੀ ਘਰ, ਮੇਰੀ ਥਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਘਰ ਹੈ, ਮੇਰੀ ਘਰ, ਮੇਰਾ ਪਰਿਵਾਰ, ਮੇਰਾ ਸੰਬੰਧੀ ਸਭ ਕੁਛ ਗੁਰੂ ਹੈ। ਉਹ ਕਦੀ ਨਿਘਰੇ ਨਹੀਂ। ਸਿਰਫ ਇੱਕ ਦੋ ਹੋਰ ਉਦਾਹਰਨ, ਕਬਰਾਂ ਦੀ ਗੱਲ ਚੱਲੀ ਅੱਜ, ਕਿਉਂਕਿ ਬਾਬਾ ਫਰੀਦ ਸਾਹਿਬ ਇਸਲਾਮੀ ਸ਼ਰ੍ਹਾਂ ਦੀ ਗੱਲ ਕਰਦੇ ਨੇ ਸੀ, ਮੰਨੀਏ ਆਪਣੀ ਰਚਨਾ ਵਿੱਚ। ਜਿਨ੍ਹਾਂ ਨੇ ਗੁਰੂ ਘਰ ਵਿੱਚ ਸੇਵਾ ਕੀਤੀ ਉਹ ਨਿਘਰੇ ਨਹੀਂ। ਭਾਈ ਸਾਹਿਬ, ਭਾਈ ਮਰਦਾਨਾ, ਕਿੰਨੀ ਸੇਵਾ ਹੈ ਉਹਨਾਂ ਦੀ। ਕੋਈ ਇੱਕ ਦਿਨ ਦਾ ਕੀਰਤਨ ਨਹੀਂ, ਦੋ ਦਿਨ ਦਾ ਕੀਰਤਨ ਨਹੀਂ, 50 ਸਾਲ ਦਾ ਉਹ ਕੀਰਤਨੀਆ ਬਾਬਾ ਜੀ ਦੇ ਨਾਲ 50 ਸਾਲ ਉਹਨੇ ਰਬਾਬ ਵਜਾਈ ਹੈ। ਜੇ ਅਸੀਂ ਗਿਣਤੀ ਮਿਣਤੀ ਕਰੀਏ 48 ਤੇ 52 ਮੰਨਿਆ ਜਾਂਦਾ, ਪਰ 50 ਸਾਲ ਉਹਨਾਂ ਕੀਰਤਨ ਕੀਤਾ। ਪਰ ਉਸ ਕੀਰਤਨ ਵਿੱਚ ਕਿਤੇ ਪਿਆਰ ਦੇ ਨਾਲ ਹਜ਼ੂਰ ਦੇ ਸਾਹਮਣੇ ਲਾਡ ਭਰੇ ਸ਼ਬਦ ਵੀ ਕਹੇ ਨੇ, ਪਰ ਜਿਹੜੀ ਅੰਤਲਾ ਵਕਤ ਉਹਨਾਂ ਦਾ ਹੁੰਦਾ ਹੈ, ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ 3 ਕੁ ਥਾਵਾਂ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਥਾਂ ਦਿੱਤੀ। ਇੱਕ ਤਾਂ ਪੂਰੀ ਦੀ ਪੂਰੀ ਤੁਕ ਉਹਨਾਂ ਭਾਈ ਸਾਹਿਬ ਨੂੰ ਦਿੱਤੀ ਕਿ ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮੇਰਾ ਸੀ। ਦੂਜੀ ਤੁਕ ਦਿੱਤੀ ਕਿ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਤੀਜੀ ਉਹਨਾਂ ਨੇ ਇੱਕ ਪੌੜੀ ਵਿੱਚ ਸ਼ਬਦ ਖੋਰ ਕਿਹਾ ਕਿ ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਭਾਣਾ, ਕੁੱਤੇ ਦੀ ਪੈਰੀ ਪਵੇ ਖਿੜ ਖਿੜ ਸਹਿ ਲੋਕ ਵਿਡਾਣਾ, ਮੇਰਾ ਸੀ ਮੇਰਾ ਸੀਆਂ ਨਾਮ ਤਰੀਕ ਮੁਰੀਦ ਬਬਾਣਾ, ਕੁੱਤਾ ਡੂਮ ਵਿਖਾਣੀ ਹੈ ਕੁੱਤਿਆਂ ਵਿੱਚ ਕੁੱਤਾ ਨਿਮਾਣਾ, ਗੁਰਸਿੱਖ ਆਸ਼ਕ ਸ਼ਬਦ ਦੇ ਕੁੱਤੇ ਦਾ ਪੜ ਕੁੱਤਾ ਪਾਣਾ। ਇਹ ਪੌੜੀ ਉਹਨਾਂ ਲੋਕਾਂ ਦਾ ਉੱਤਰ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਤੁਹਾਡੇ ਬਾਬੇ ਨੇ ਇਹ ਸ਼ਬਦ ਕਹਿ ਬਰਾਰਸ ਵਿੱਚ, ਉਹਨਾਂ ਨੇ ਤਾਂ ਮਿਰਾਸੀ ਤੋਂ ਡੂਮ ਤੋਂ ਸ਼ਬਦ ਸੁਣੇ। ਤੇ ਭਾਈ ਸਾਹਿਬ ਨੇ ਬਾਅਦ ਦਲੀਲ ਉੱਤਰ ਦਿੱਤਾ, ਕਹਿਣ ਲੱਗੇ ਅਸਲ ਵਿੱਚ ਤੁਹਾਡੀਆਂ ਅੱਖਾਂ ਤੇ ਉੱਚੀ ਜਾਤ ਦੇ ਖੌਮੇ ਦਾ ਹਨੇਰਾ ਛਾਇਆ ਹੋਇਆ, ਕਸੀ ਉਸ ਜਿਖ ਸਿੱਖ ਦੀਆਂ ਨਜ਼ਰਾਂ ਨਾਲ ਭਾਈ ਮਰਦਾਨੇ ਨੂੰ ਦੇਖੋ ਜਿਹਦੇ ਅੰਦਰ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੀ ਪ੍ਰੀਤ ਹੈ, ਪਿਆਰ ਹੈ। ਉਹਨੂੰ ਪੁੱਛੋ ਖਾਂ ਕਿ ਭਾਈ ਮਰਦਾਨੇ ਦੀ ਕੀਮਤ ਕੀ ਹੈ। 3 ਕਥਾਵਾਂ ਤੇ ਖਾਸ ਕਰਕੇ ਭਾਈ ਸਾਹਿਬ ਉਹਨਾਂ ਦੀ ਰਬਾਬ ਰਾਗ ਮਿਲਾਉਂਦੀ ਹੈ, ਸੁਰ ਮਿਲਾਉਂਦੀ ਹੈ, ਪਰ ਸ਼ਬਦ ਦੇ ਉਚਾਰਨ ਕਰਤਾ ਧੰਨ ਗੁਰੂ ਨਾਨਕ ਸਾਹਿਬ ਨੇ। ਬਾਅਦ ਵਿੱਚ ਕੀਰਤਨ ਭਾਈ ਸਾਹਿਬ ਕਰਦੇ ਨੇ, ਭਾਵੇਂ ਅੱਜ ਅਸੀਂ ਜਦੋਂ ਕੀਰਤਨੀਆਂ ਦੀ ਗੱਲ ਕਰਨੇ ਆ ਤੇ ਕਹਿੰਦੇ ਆ ਪਹਿਲੇ ਕੀਰਤਨੀਏ ਭਾਈ ਸਾਹਿਬ ਭਾਈ ਮਰਦਾਨਾ ਜੀ, ਨਹੀਂ, ਹਜ਼ੂਰ ਦੇ ਘਰ ਦੇ ਪਹਿਲੇ ਕੀਰਤਨੀਏ ਖੁਦ ਗੁਰੂ ਨਾਨਕ ਸਾਹਿਬ ਜੀ, ਉਹ ਖੁਦ ਪਹਿਲਾਂ ਕੀਰਤਨ ਕਰਦੇ ਨੇ। ਮਰਦਾਨੇ ਨੂੰ ਤਾਂ ਸਿਰਫ ਇਹ ਸ਼ਬਦ ਕਹਿੰਦੇ ਨੇ ਤਾਰ ਛੇੜ, ਬਾਣੀ ਆਈ ਹੈ, ਇਹ ਸ਼ਬਦ ਕਹਿੰਦੇ ਨੇ ਮਰਦਾਨਿਆਂ ਰਬਾਬ ਵਜਾ, ਕਾਈ ਸ਼ਿਫਤ ਕਰੀਏ ਖੁਦਾ ਦੇ ਦੀਦਾਰ ਦੀ। ਸੁਰ ਹਜ਼ੂਰ ਇਸ਼ਾਰਾ ਕਰਦੇ ਨੇ ਇਸ ਰਾਗ ਦੀ ਸੁਰ ਲਾ ਤਾਰ ਛੇੜ, ਪਿਆਰਿਓ ਮਰਦਾਨਾ ਸਿਰਫ ਤਾਰ ਛੇੜਦਾ, ਹਜ਼ੂਰ ਸ਼ਬਦ ਕੀਰਤਨ ਰੂਪ ਚ ਉਚਾਰਨ ਕਰਦੇ ਨੇ ਤੇ ਉਸਦਾ ਹਾਫਜ਼ਾ ਇਤਨੀ ਰੱਬ ਨੇ ਮਿਹਰ ਕੀਤੀ ਕਿ ਜੋ ਗੁਰੂ ਜੀ ਤਿਕ ਉਚਾਰਨ ਕਰਦੇ ਨੇ ਮਰਦਾਨਾ ਨਾਲ ਹੀ ਮਿਲਤ ਬਣਾ ਕੇ ਦੁਬਾਰਾ ਗਾਉਣ ਲੱਗ ਪੈਂਦਾ ਹੈ। ਜਦੋਂ ਇਸ ਸੰਬੰਧੀ ਪੜ੍ਹਿਆ ਇੱਕ ਥਾਂ ਤੇ ਮਨ ਨੇ ਕਿਹਾ ਮਨਾ ਵਾਹ ਕਿ ਕੈਸੀ ਕਿਰਪਾਲਤਾ ਉਸ ਉੱਤੇ, ਹਜ਼ੂਰ ਸ਼ਬਦ ਉਚਾਰਦੇ ਨੇ ਮਰਦਾਨਾ ਤਾਰ ਛੇੜਦਾ, ਉਸ ਤੋਂ ਬਾਅਦ ਇੱਕੋ ਦਮ ਉਸ ਤੁਕ ਨੂੰ ਆਪਣੀ ਜ਼ੇਹਨ ਚ ਬਿਠਾ ਲੈਂਦਾ, ਕਿਉਂਕਿ ਮਰਦਾਨੇ ਨੇ ਕਿਹੜਾ ਖੱਬੇ ਸੱਜੇ ਕੀਰਤਨ ਕਰਦਿਆਂ ਝਾਕਣਾ ਸੀ। ਉਹਨੇ ਦੇਖਣਾ ਨਹੀਂ ਕੌਣ ਆਇਆ, ਸਿਰਫ ਉਹਦੇ ਅੰਦਰ ਗੁਰੂ ਨਾਨਕ ਸਾਹਿਬ ਦਾ ਪਿਆਰ। ਉਸੇ ਵੇਲੇ ਸ਼ਬਦ ਗਾ ਦਿੰਦਾ, ਇਹੀ ਸ਼ਬਦ ਇੱਕ ਸਿੱਖ ਵਿਦਵਾਨ ਨੇ ਕਹਿ ਸਨ। ਉਹ ਕਹਿੰਦੇ ਨੇ ਠੀਕ ਹੈ ਰਬਾਬ ਦੇ ਅਰਥ ਅਸੀਂ ਸਾਜ਼ ਕਰਨੇ ਆ, ਪਰ ਕਹਿੰਦੇ ਨੇ ਜੇ ਕਿਤੇ ਦੇ ਸੰਧੀ ਛੇਦ ਕਰੋ ਇਹਦੇ ਅਰਥ ਬਣੇਗਾ ਰੱਬ ਆਪ, ਰੱਬ ਦਾ ਅਰਥ ਅੱਲਾ ਪਰਮਾਤਮਾ ਤੇ ਆਪ ਦਾ ਅਰਥ ਪਾਣੀ। ਕਹਿਣ ਲੱਗੇ ਲੋਕ ਦੁਨੀਆਂ ਦੇ ਪਦਾਰਥਾਂ ਦਾ, ਦੁਨੀਆਂ ਦੇ ਸਵਾਦਲੀਆਂ ਚੀਜ਼ਾਂ ਨੂੰ ਤਾਂ ਚੱਖਦੀ ਪਈ ਏ, ਪਰ ਮਰਦਾਨੇ ਦੀ ਰਬਾਬ ਐਸੀ ਏ ਜਿਹੜੀ ਸੁੱਕਿਆਂ ਨੂੰ, ਸੜਿਆਂ ਨੂੰ, ਅੰਦਰੋਂ ਧੁਖਿਆਂ ਹੋਇਆਂ ਨੂੰ ਰੱਬ ਦੀ ਬੰਦਗੀ ਕਰਨ ਦੀ ਪਿਆਸ ਲਾ ਦਿੰਦੀ ਹੈ। ਇਹਦੇ ਸੰਬੰਧ ਵਿੱਚ ਬੜੇ ਸੋਹਣੇ ਇੱਕ ਸ਼ਬਦ ਕਹਿ ਸਨ, ਭਾਵੇਂ ਪੰਜਾਬੀ ਦੀਆਂ ਚਾਰ ਸਤਰਾਂ ਨੇ, ਉਹ ਲਿਖਦੇ ਨੇ ਘੱਲ ਕੇ ਫਿਰੰਦੇ ਟਿਗ ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਵਜਾਣਾ ਸੀ। ਭਾਈ ਸਾਹਿਬ ਕਹਿ ਰਹੇ ਨੇ ਭਲਾ ਰਬਾਬ ਵਜਾਏ ਦਾ, ਅਸਲ ਵਿੱਚ ਰਬਾਬ ਉਹ ਵਜਾ ਸਕਦਾ, ਰਾਗ ਉਹ ਗਾ ਸਕਦਾ। ਅੱਜ ਵੀ ਤੁਸੀਂ ਦੇਖੋ ਇਸ ਦੁਨੀਆਂ ਵਿੱਚ ਰਾਗ ਗਾਉਣ ਵਾਲੇ ਇੱਕ ਤੋਂ ਇੱਕ ਵੱਧ ਹੋਣਗੇ। ਰਾਗ ਗਾਣਾ ਕੁਝ ਹੋਰ ਚੀਜ਼ ਹੈ, ਰਾਗ ਵਿੱਚ ਮਿਲਾ ਕੇ ਸ਼ਬਦ ਗਾਣਾ ਰੱਬ ਦੀ ਕਿਰਪਾ ਹੈ। ਕੀਰਤਨ ਪਰਮਾਤਮਾ ਦੀ ਦਇਆ ਤੋਂ, ਉਹਦੇ ਤਰਸ ਤੋਂ ਬਿਨਾਂ ਨਹੀਂ। ਉਹ ਲਿਖਦੇ ਨੇ ਘੱਲ ਕੇ ਟਿਪਰੰਦੇ ਟਿਗ ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਵਜਾਣਾ ਸੀ। ਚਾਰੇ ਕੁੰਡੀ ਤਾਰ ਵੱਜੀ ਜੰਗਲੀ ਪਹਾੜੀ ਥਲੀ, ਸੁਣੀ ਹੋਇਆ ਪਾਰ ਰਹਿਆ ਆਵਣ ਨਾ ਜਾਣਾ ਸੀ। ਸੱਜਣ ਜੈ ਠੱਗ ਜੱਗ ਲੋਧੀ ਜੈ ਕਾਬਰਾਂ ਨੇ ਬਾਬਰ ਜੈ ਜਾਬਰਾਂ ਨੇ ਸੁਣਿਆ ਤਰਾਨਾ ਸੀ। ਬਾਬੇ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜੀ ਦੀ ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਸੀ। ਮੈਂ ਸਿਰਫ ਜਿਹੜੀ ਬੇਨਤੀ ਕਰਨੀ ਚਾਹੁੰਦਾ, ਘਰ ਉਹਦੇ ਅੰਤਲੇ ਸਮੇਂ ਵੀ ਗੱਲ ਕਬਰ ਦੀ ਚੱਲੀ, ਸਭ ਕੁਝ ਛੱਡ ਕੇ ਹਜ਼ੂਰ ਦੇ ਚਰਨਾਂ ਚੋਂ ਸਮਰਪਿਤ ਰਿਹਾ। ਜਿਹੜੇ ਅੰਤਲੇ ਸਮੇਂ ਦੀ ਹਜ਼ੂਰ ਨਾਲ ਉਹਦੀ ਗੱਲਬਾਤ ਹੋਈ, ਉਹ ਸਾਖੀਕਾਰਾਂ ਨੇ ਆਪਣੇ ਆਪਣੇ ਢੰਗ ਨਾਲ ਲਿਖੀ ਹੈ। ਭਾਈ ਮਨੀ ਸਿੰਘ ਜੋ ਉਹਨਾਂ ਨੇ ਜਨਮ ਸਾਖੀ ਲਿਖੀ, ਉਹਦੇ ਵਿੱਚ ਇਹ ਸ਼ਬਦ ਦਿੱਤੇ ਨੇ। ਮੈਕਾਲਫ ਨੇ ਵੀ ਭਾਈ ਸਾਹਿਬ ਦੇ ਅੰਤਲੇ ਸਮੇਂ ਦਾ ਆਪਣੀ ਰਚਨਾ ਵਿੱਚ ਖਾਸ ਜ਼ਿਕਰ ਕੀਤਾ। ਕਹਿੰਦੇ ਨੇ ਹਜ਼ੂਰ ਨੇ ਅੰਤਲੇ ਸ਼ਬੇ ਸ਼ਬਦ ਕਹਿ ਸਨ, ਮਰਦਾਨਿਆਂ ਤੂੰ ਸਾਰੀ ਜ਼ਿੰਦਗੀ ਮੇਰੇ ਨਾਲ ਰਿਹਾ। ਕਹਿਣਾ ਬਹੁਤ ਸੌਖਾ ਹੈ, ਉਹਦੇ ਘਰ ਕੋਈ ਪੈਸੇ ਨਹੀਂ ਸੀ ਘੱਲਦਾ ਪਿਆ, ਉਹਦੇ ਘਰ ਕੋਈ ਤਨਖਾਹ ਨਹੀਂ ਸੀ, ਬਸ ਇੱਕੋ ਹੀ ਗੱਲ ਬਾਬੇ ਨੇ ਕਹੀ ਸੀ, ਮਰਦਾਨਿਆਂ ਚੋਲਾ ਮੇਰਾ ਪਾਲਾ, ਬਸ ਮੇਰਾ ਘਰ ਤੇਰਾ ਘਰ ਏ, ਤੇਰਾ ਘਰ ਮੇਰਾ ਘਰ ਏ। ਕੀਰਤਨ ਕਰਨ ਵਾਲਿਆ ਕਿਸੇ ਅੱਗੇ ਝੋਲੀ ਨਾ ਅੱਡੀ, ਜਿਸ ਚੀਜ਼ ਦੀ ਲੋੜ ਹੋਵੇ ਮੇਰੇ ਘਰੋਂ ਲੈ ਜਾਈ। ਹਜ਼ੂਰ ਨੇ ਕਿਹਾ ਤੂੰ ਆਪਣੀ ਜ਼ਿੰਦਗੀ ਦਾ ਪੂਰਾ ਸਮਾਂ ਮੇਰੇ ਨਾਲ ਲਾ ਦਿੱਤਾ, ਤੂੰ ਭੁੱਖ ਦੁੱਖ ਮੌਸਮ ਸਰਦੀ ਗਰਮੀ ਸਭ ਕੁਝ ਆਪਣੇ ਪਿੰਡੇ ਤੇ ਹੰਡਾਇਆ। ਤੇ ਇੱਕ ਵਾਰੀ ਤਾਂ ਉਹਨਾਂ ਨੇ ਇੱਥੋਂ ਤੱਕ ਵੀ ਸ਼ਬਦ ਕਹਿ ਦਿੱਤੇ ਕਿ ਪਿੰਡ ਵਿੱਚੋਂ ਆਏ ਸਨ, ਹਜ਼ੂਰ ਨੇ ਕਿਹਾ ਅੱਜ ਇੰਨਾ ਕਿਉਂ ਦਲਗੀਰ ਹੈ, ਕਿਉਂ ਉਦਾਸ ਹੈ। ਕਹਿਣ ਲੱਗਾ ਬਾਬਾ ਜੀ, ਹੇ ਮੇਰੇ ਮੁਰਸ਼ਦ, ਇਹ ਸ਼ਬਦ ਮੈਂ ਕੰਨਾਂ ਨਾਲ ਨਹੀਂ ਸੁਣ ਸਕਦਾ। ਕੀ ਕਹਿਣ ਲੱਗੇ, ਮੈਨੂੰ ਮਿਰਾਸੀ ਕਹਿਣ, ਡੂਮ ਕਹਿਣ, ਜੋ ਮਰਜ਼ੀ ਕਹਿਣ, ਸ਼ੂਦਰ ਕਹਿਣ, ਪਰ ਜਦੋਂ ਤੈਨੂੰ ਕਰਾਈਆ ਕਹਿੰਦੇ ਨੇ ਉਦੋਂ ਮੇਰੇ ਤੋਂ ਸਹਿਆ ਨਹੀਂ ਜਾਂਦਾ। ਇਹਨਾਂ ਨੂੰ ਪਤਾ ਹੀ ਨਹੀਂ ਤੁਸੀਂ ਕੀ ਹੋ, ਇਹ ਨਹੀਂ ਮੈਂ ਸੁਣ ਸਕਦਾ ਆਪ ਜੀ ਨੂੰ ਕੋਈ ਕੁਰਾਈਆ ਕਹਿ। ਖੈਰ ਹਜ਼ੂਰ ਨੇ ਕਿਹਾ ਕਿ ਤੂੰ ਆਪਣੀ ਜ਼ਿੰਦਗੀ ਸਾਰੀ ਲਾ ਦਿੱਤੀ ਉਸ ਵੇਲੇ, ਅੱਜ ਤਾਂ ਚਲੋ ਸਾਰੀ ਗੱਲ ਹਿੰਦੁਸਤਾਨ ਚੇਕੇ, ਉਸ ਵੇਲੇ ਵਰਨ ਵੰਡ ਮੁਤਾਬਕ ਹੀ ਬੰਦੇ ਦੇ ਅੰਤਲੀ ਸੰਸਕਾਰ ਕੀਤਾ ਜਾਂਦਾ ਸੀ, ਰਸਮ ਨਿਭਾਈ ਜਾਂਦੀ ਸੀ। ਬ੍ਰਾਹਮਣ ਜਲ ਪ੍ਰਵਾਹ ਹੁੰਦਾ ਸੀ, ਖੱਤਰੀ ਨੂੰ ਅਗਨ ਚਿਖਾ ਵਿੱਚ ਜਲਾਇਆ ਜਾਂਦਾ ਸੀ, ਵੈਸ਼ ਦਾ ਸਰੀਰ ਖੱਡੇ ਵਿੱਚ ਰੱਖਦੇ ਸਨ ਜੋ ਮਨੁ ਸਿਮਰਤੀ ਕਹਿੰਦੀ, ਤੇ ਸ਼ੂਦਰ ਨੂੰ ਦਬਾਇਆ ਜਾਂਦਾ ਸੀ। ਹਜ਼ੂਰ ਨੇ ਸ਼ਬਦ ਕਹਿ ਮਰਦਾਨਿਆਂ ਕਿ ਦੇਖ ਤੂੰ ਰਬਾਬ ਵਜਾਈ, ਜੇ ਤੂੰ ਕਹੇ ਤੇਰੇ ਜਾਣ ਤੋਂ ਬਾਅਦ ਤੇਰੀ ਦੇਹੀ ਨੂੰ ਜਲ ਪ੍ਰਵਾਹ ਕਰੀਏ, ਤੂੰ ਬ੍ਰਹਮ ਨੂੰ ਪਛਾਤਾ, ਤੂੰ ਚਾਹੇ ਚਿਖਾ ਵਿੱਚ, ਤੂੰ ਚਾਹੇ ਕਬਰ ਵਿੱਚ, ਉਹਨੇ ਸ਼ਬਦ ਕਹੇ ਸਨ ਬਾਬਾ ਜੀ ਸਤਿਗੁਰੂ ਅਜੇ ਵੀ ਦੇਹ ਦੀ ਗੱਲ, ਅਜੇ ਵੀ ਸਰੀਰ ਦੀ ਗੱਲ। ਭਾਈ ਮਨੀ ਸਿੰਘ ਲਿਖਦੇ ਨੇ ਹਜ਼ੂਰ ਨੇ ਗੋਦੀ ਵਿੱਚ ਸੀਸ ਸੀ ਭਾਈ ਮਰਦਾਨਾ ਜੀ ਦਾ, ਇਹ ਸ਼ਬਦ ਕਹਿ ਮਰਦਾਨਿਆ ਤੇਰੇ ਜਾਣ ਤੋਂ ਬਾਅਦ ਕਬਰ ਵਿੱਚ ਥਾਂ ਬਣਾ ਕੇ ਤੇਰੀ ਕਬਰ ਤੇਰੀ ਥਾਂ ਬਣਾਈਏ, ਲੋਕ ਤੇਰੀ ਕਬਰ ਨੂੰ ਪੂਜਣਗੇ। ਹਜ਼ੂਰ ਨੇ ਉੱਤੇ ਸ਼ਬਦ ਧਿਆਨ ਦਿਆ, ਜੇ ਨਾ ਸਮਝੋ ਕਿ ਮੈਂ ਕਬਰ ਦੀ ਦੀਵਾ ਬਾਲਣ ਦੀ ਗੱਲ ਕਰਨ ਲੱਗਾ, ਲੋਕ ਤੇਰੀ ਉਸ ਥਾਂ ਨੂੰ ਸਤਿਕਾਰ ਦੇਣਗੇ। ਉਹਨੇ ਸ਼ਬਦ ਕਿਹਾ ਮਹਾਰਾਜ ਕਬਰਾਂ ਵਿੱਚ ਉਹ ਟਿਕਦੇ ਨੇ ਜਿਨ੍ਹਾਂ ਦਾ ਘਰ ਕੋਈ ਨਹੀਂ ਹੁੰਦਾ, ਜਿਹੜੇ ਨਿਘਰੇ ਹੁੰਦੇ ਨੇ, ਕਿਉਂਕਿ ਕਬਰ ਨਿਘਰਿਆਂ ਨੂੰ ਥਾਂ ਦਿੰਦੀ ਹੈ। ਬਾਬਾ ਜੀ ਕਬਰਾਂ ਵਿੱਚ ਉਹ ਜਾਂਦੇ ਨੇ ਜਿਨ੍ਹਾਂ ਦਾ ਸਾਂਭਣ ਵਾਲਾ ਘਰ ਕੋਈ ਨਹੀਂ, ਕੋਈ ਨਹੀਂ ਸਾਂਭਦਾ, ਉਹ ਨਿਘਰੇ ਬਣ ਕੇ ਕੱਢੇ ਜਾਂਦੇ ਨੇ। ਸਾਰੀ ਜ਼ਿੰਦਗੀ ਤੁਸੀਂ ਕੀਰਤਨ ਕਰਾਇਆ, ਜਿਹੜੇ ਸ਼ਬਦ ਕਹੇ, ਤੁਹਾਡੇ ਸ਼ਬਦ ਦੀ ਕਿਰਪਾ ਨਾਲ, ਤੁਹਾਡੀ ਨਦਰ ਨਾਲ, ਤੁਹਾਡੀ ਮਿਹਰ ਨਾਲ, ਆ ਚਮੜਾ ਵੀ ਇੱਕ ਕਬਰ ਹੈ, ਸਰੀਰ ਵੀ ਇੱਕ ਕਬਰ ਹੈ, ਤੁਹਾਡਾ ਕੀਰਤਨ ਕਰਕੇ ਸਰੀਰ ਦੀ ਕਬਰ ਚੋਂ ਨਿਕਲ ਗਿਆ, ਹੁਣ ਇਸ ਕਬਰ ਚੋਂ ਕੱਢ ਕੇ ਪੱਥਰਾਂ ਦੀ ਕਬਰ ਚ, ਮਿੱਟੀ ਦੀ ਕਬਰ ਚ ਨਾ ਪਾਈ, ਉੱਥੇ ਰੱਖੀ ਜਿੱਥੇ ਤੇਰਾ ਵਾਸਾ ਹੈ, ਜਿੱਥੇ ਤੁਹਾਡਾ ਟਿਕਾਣਾ ਹੈ। ਹੁਣ ਭਾਵੇਂ ਸਾਖੀਕਾਰ ਨੇ ਭਾਵਨਾ ਨਾਲ, ਭਾਵਕਤਾ ਨਾਲ ਸ਼ਬਦ ਕਹੇ, ਅਸਲੀਅਤ ਏਵੇ ਕਿ ਜਿਹੜਾ ਜਿਉਂਦੇ ਜੀ ਗੁਰੂ ਕੋਲ ਆਪਣੀ ਥਾਂ ਬਣਾ ਲੈਂਦਾ, ਉਹਨੂੰ ਕਬਰਾਂ ਵਿੱਚ, ਮੜੀਆਂ ਵਿੱਚ ਨਹੀਂ, ਸਰੀਰ ਕਬਰ ਵਿੱਚ ਜਾਂਦਾ ਹੁੰਦਾ, ਪਰ ਅੰਦਰ ਵਾਲੀ ਰੂਹ ਉਹਦੀ ਗੁਰੂ ਦੇ ਘਰ ਵਿੱਚ ਚਲੀ ਜਾਂਦੀ। ਸਰੀਰ ਸ਼ਮਸ਼ਾਨ ਭੂਮੀ ਵਿੱਚ ਜਲਦਾ ਹੁੰਦਾ, ਪਰ ਅੰਦਰ ਵਾਲੀ ਆਤਮਾ ਪਰਮਾਤਮਾ ਦੇ ਘਰ ਵਿੱਚ, ਉੱਥੇ ਉਹਨੂੰ ਟਿਕਾਣਾ ਲੱਭ ਜਾਂਦਾ ਹੈ। ਅੱਜ ਹਜ਼ੂਰ ਨੇ, ਬਾਬਾ ਫਰੀਦ ਸਾਹਿਬ ਨੇ ਮਾਨੋ ਕਿ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ, ਹਕੀਕਤ ਤੋਂ ਜਾਣੂ ਕਰਾਇਆ, ਤੇ ਇੱਕ ਬਹੁਤ ਸੋਹਣਾ ਅਲੰਕਾਰ ਕਹਿ ਲਈਏ, ਬਣ ਕੇ ਅਲੰਕਾਰ ਕਾਹਦਾ ਬਣਿਆ ਕਿ ਬੰਦਾ ਤੁਰਿਆ ਜਾਂਦਾ ਤੇ ਇੰਜ ਲੱਗਦਾ ਕਿ ਇਸ ਸ਼ਲੋਕ ਵਿੱਚੋਂ ਉਹਨਾਂ ਬੰਦਿਆਂ ਨੂੰ ਸਮਝਾਇਆ ਗਿਆ ਜਿਹੜੇ ਮੜੀਆਂ ਤੋਂ, ਕਬਰਾਂ ਤੋਂ, ਸ਼ਮਸ਼ਾਨ ਭੂਮੀ ਤੋਂ ਡਰਦੇ ਨੇ, ਕਿਉਂਕਿ ਬੰਦਾ ਤਰਿੰਦਾ, ਇੱਥੇ ਮੁਰਦੇ ਫੂਕੇ ਜਾਂਦੇ ਨੇ, ਮੁਰਦੇ ਦਫਨਾਏ ਜਾਂਦੇ ਨੇ। ਹਜ਼ੂਰ ਨੇ ਸ਼ਬਦ ਬਚਨ ਕੀਤੇ, ਫਰੀਦਾ ਗੌਰ ਨਿਮਾਣੀ ਸੱਡ ਕਰੇ। ਗੌਰ ਦਾ ਅਰਥ ਹੈ ਕਬਰ, ਨਿਮਾਣੀ ਦਾ ਅਰਥ ਜਿਹਨੂੰ ਕੋਈ ਵੀ ਥਾਂ ਨਹੀਂ ਦਿੰਦਾ, ਉਹਨੂੰ ਕਿਸੇ ਨੇ ਮਾਣ ਦਿੱਤਾ। ਜੇ ਲੋਕ ਆ ਕਬਰਾਂ ਵਿੱਚ ਫੁੱਲ ਰੱਖਦੇ ਨੇ, ਚੇਤੇ ਰੱਖਿਓ, ਉਹ ਕਬਰ ਨੂੰ ਮਾਣ ਨਹੀਂ ਦੇਣ ਜਾਂਦੇ ਪਏ, ਉਹ ਕਬਰ ਦੇ ਵਿੱਚ ਸੁੱਤੇ ਹੋਏ ਘਰ ਦੇ ਜੀ ਨੂੰ ਮਾਣ ਦੇਣ ਜਾਂਦੇ ਪਏ। ਪਹਿਲਾਂ ਕਿਸੇ ਨੇ ਕੋਈ ਮਾਣ ਨਹੀਂ ਦਿੱਤਾ, ਕੋਈ ਟਿਕਾਣਾ ਨਹੀਂ। ਗੌਰ ਨਿਮਾਣੀ ਸੱਡ ਕਰੇ ਆਵਾਜ਼ਾਂ ਮਾਰ ਰਹੀ ਹੈ, ਨਿਘਰਿਆ ਘਰ ਆਓ, ਨਿਘਰੇ ਬੰਦੇ ਤੇਰਾ ਕੋਈ ਟਿਕਾਣਾ ਨਹੀਂ, ਅਸਲ ਵਿੱਚ ਤੇਰਾ ਮੈਂ ਟਿਕਾਣਾ ਵਾਂ, ਮੈਂ ਹੀ ਤੇਰਾ ਘਰ ਹਾਂ, ਮੈਂ ਹੀ ਤੈਨੂੰ ਆਪਣੀ ਥਾਂ ਦੇਣੀ ਹੈ। ਤਾਂ ਹੀ ਇੱਕ ਅਦੀਬ ਨੇ ਸ਼ਬਦ ਲਿਖੇ ਸਨ, ਬਾਣੀ ਨੇ ਵੀ ਇਹ ਮੰਨਿਆ ਕਿ ਕਬਰ ਇਹੋ ਜਿਹੀ ਥਾਂ ਦਿੰਦੀ ਏ ਕਿ ਬੰਦੇ ਨੂੰ ਪਰਤ ਕੇ ਬਾਹਰ ਨਹੀਂ ਨਿਕਲਣਾ ਪੈਂਦਾ। ਤੇ ਜੇ ਅਸੀਂ ਥੋੜਾ ਜਿਹਾ ਹੋਰ ਬੇਨਤੀ ਮੇਰੀ ਨੂੰ ਸਮਝਿਓ, ਬਾਣੀ ਵਿੱਚ ਨਾ ਇਹਨੂੰ ਜੇ ਹੋਰ ਅਸੀਂ ਅਰਥਾਂ ਵਿੱਚ ਵਾਚੀਏ ਕਿ ਕਬਰ ਨਿਘਰਿਆਂ ਦਾ ਘਰ ਏ ਤੇ ਸਮਰੱਥ ਗੁਰੂ ਵੀ ਉਹਨਾਂ ਦਾ ਘਰ ਏ ਜਿਨ੍ਹਾਂ ਦਾ ਕੋਈ ਟਿਕਾਣਾ ਨਹੀਂ ਰਹਿ ਜਾਂਦਾ। ਇੱਕ ਵਾਰ ਅਰਜ਼ ਕੀਤੀ ਸੀ, ਕਬਰ ਵਿੱਚ ਤਿੰਨ ਬਹੁਤ ਵੱਡੇ ਗੁਣ ਨੇ ਪਰ ਗੁਰੂ ਗੁਣੀ ਨਿਧਾਨ ਹੈ। ਇੱਥੇ ਵੀ ਗੌਰ ਨਿਮਾਣੀ ਸੱਡ ਕਰੇ ਨਿਘਰਿਆ ਘਰ ਆਓ। ਕਬਰ ਵਿੱਚ ਸਭ ਤੋਂ ਪਹਿਲਾ ਗੁਣ ਇਹ ਵੇ ਕਿ ਜਿਸ ਦੀ ਕੋਈ ਥਾਂ ਨਹੀਂ ਉਹਦੀ ਥਾਂ ਬਣ ਜਾਂਦੀ ਹੈ। ਦੂਸਰਾ ਕਬਰ ਵਿੱਚ ਗੁਣ ਹੈ ਕਿ ਉਹ ਬੰਦੇ ਦੇ ਐਬ ਢੱਕ ਦਿੰਦੀ ਹੈ, ਸਰੀਰ ਤੇ ਪਰਦੇ ਪਾਉਂਦੀ ਹੈ। ਤੀਸਰਾ ਕਬਰ ਦਾ ਗੁਣ ਹੈ ਕੁਝ ਸਮੇਂ ਤੋਂ ਬਾਅਦ ਆਪਣੇ ਵਿੱਚ ਮਿਲਾ ਲੈਂਦੀ ਹੈ। ਤੇ ਜੇ ਅਸੀਂ ਇਹਨੂੰ ਗੁਰੂ ਜੀ ਵਾਲੇ ਪਾਸੇ ਲਿਜਾਈਏ ਤੇ ਭਾਈ ਸਾਹਿਬ ਨੇ ਖਾਸ ਕਰਕੇ ਇਸ ਸ਼ਲੋਕ ਦੀ ਵਿਆਖਿਆ ਕਰਦਿਆਂ ਟੁਕਾਇਆ ਕਿ ਮੁਰਦਾ ਹੋਏ ਮੁਰੀਦ ਸੋ ਗੁਰ ਗੌਰ ਸਮਾਵੈ, ਸ਼ਬਦ ਸੁਰਤ ਸਾਵਧਾਨ ਹੋਏ ਉਹ ਆਪ ਗਵਾਵੈ। तन धरती कर धर्मशाल मन दब विछावै लत्तां हेठ लताड़िए गुर शब्द कमावै। कबर निकरे दा घर ते जे धन गुरु ग्रंथ साहिब जी दी बाणी पढ़िए ते जिस बंदे दी कोई भी थां नहीं रहिंदी बंदा अखीर ते इत्थे आके मत्था टेक के कहिंदा बाबा जी बस हुण घर तेरे ही मेरा आसरा रह गया। ते कबर भी उदो ही थां बनती है जदों कोई अपना नहीं रहिंदा। ते इसनूं गुरु तेग बहादुर साहिब जी ने दूसरे ढंग नाल बयानिया पर क्या तां जरूर ना कि जाग लिखो रे मना जाग लिखो कहां गाफल सोया जो तन उपजा संगी सोपी संग न कोया मात पिता सुत जा बंद जन खित जांसो कीना जियो छुट्यो जब दे ते डार अग्न में दीना। निकर आई है ना जिसनू कोई ना रखे उन्हू कबर रख दी है। असलियत जिस बंदे नू दुनिया विच कोई ना रखे उन्हू समर्थ गुरु रख लेंदा है। जदों असीं परिवार चो दुखी हुन्ने आ किहदे अगे आके अरदास करने आ, जदों असीं समाज चो दुखी हुन्ने आ कल्पने आ किहदे अगे आके अरदास करने आ, जदों अत दे परम सनेही बंदे भी धोखा दे जांदे ने उदों आके कहने आ नहीं सतगुरु तेरे तो बिना मेरा सहारा कोई नहीं। कबर निकरियां दी निथावियां दी थां है ते गुरु भी निथावियां दी थां है। दूसरा बंदा जिस मर्जी बीमारी नाल खत्म होवे उहदे जिस्म विचों भावें बदबू आउंदी होवे किरम चले खून उहदे तन नूं अपने नक ते कपड़े रख के कोई कबर तक ले आवे परिवार दे जी तां जरूर संकोच करनगे उहदे तन नूं हथ लांदिआं पर कबर कदी नहीं कहिंदी इहदे जिस्म विच किरम ने इहदे तन चों बदबू आउंदी मैनूं ठां नहीं देनी। जिस नूं घर दे मंजे विच कोई पाण नूं तैयार नहीं कबर उहनूं भी अपने को रख दीए ते याद रखो इहो जिहा रख दीए खुल्ला नहीं छड्दी अपने सीने नाल ला के मिट्टी पा के सदा लई ढक लैंदी है। उहदे ऐप उहदियां बीमारियां सब कुछ कबर ने ढक लिया। गुरमुखो असलियत जे इह समाज खिमा करियो इह पर्दे पाड़ के औगण बंदे दे प्रगट करदा है पर समर्थ सतगुरु ऐसा है जिहदा सीना कबर नालों भी विशाल है। जितना मर जाए बंदा निकम्मा होवे गिरिया होवे जदों इह आके कहदा है कि मेरा तेरे तो बिना कोई नहीं सच जाणो गुरु पर्दे पा के उहनूं सीने नाल ला लैंदा। कबर पर्दे पांदी है कबर पर्दे पाड़दी नहीं। समर्थ गुरु पर्दे पा के ढकदे ने ते शायद यही कारण बाणी विच बेअंत शब्द असी पढ़ने आ कि गुरपूरा मेरी राख लई मैनू रख लिया गरीब नूं अमृत नाम रिदा मैं दीनो जन्म जन्म की मैल गई। ता ही असी बाणी विच पढ़ने आ कि संतन सतगुरु ने मेहर कीती निर्गुण राख लिया संतन का सदका सतगुरु ढाक लिया मोहे पापी पर्दा। पापी दा पर्दा ढक लिया। कबर दी तरह हजूर निथावे नूं थां देंदे ने पर्दा पांदे ने। ते तीसरी बेनती कुछ समय तो बाद कबर दी खाक कबर दी मिट्टी बंदे नूं अपने विच मिला लैंदी है। जिहड़ा सचमुच गुरु जी दे सीने विच समा जाए मेरे समर्थ गुरु इहो जिहा किरपा करदे नूं अपने नाल मिला लैंदे। बाबा फरीद साहब उन्हां ने अज दे शलोक विच बख्शिश कीती कहिंदे ने लंघ ना वा कबर आवाजा मार दीए ते रोज कहिंदी है निकरिया तेरा कोई टिकाणा नहीं तू आ जा घर विच आ मेरे कोल गौर निमाणी सड करे निकरिया कर आओ ते नाल जे तू अज डरेगा भी कि मैं नहीं इहदे कोल जाना कि डरिया मौत छड के गई किसे नूं। बंदा जिन्ना मर्जी मौत तो डरे कि मौत छड जाएगी बचन है सर पर। सर पर दा अर्थ है जरूरी लाजमी अवश्य। सर पर मैथ है दर्थ है मेरे कोल आवना तेनू आना पेगा मरनो ना डरिया हूं एक दिन तेनू अवश्य जरूरी मेरे कोल आना पेगा। ते जे एक दिन मेरे कोल तू आना ही है ਤੇ ਫਿਰ ਜਿਉਂਦੇ ਜੀ ਮੇਰੇ ਤੋਂ ਕਿਉਂ ਡਰਨਾ ਪਿਆ ਹੈ? ਇਹਦਾ ਮਤਲਬ ਕਿ ਜਿਉਂਦੇ ਜੀ ਮੌਤ ਚੇਤੇ ਕਰਾਈਏ, ਯਾਦ ਕਰਾਈਏ। ਤੇ ਸਤਿਗੁਰੂ ਦੀ ਬਾਣੀ ਵਿੱਚ ਤਾਂ ਮੈਂ ਉਸ ਦਿਨ ਇੱਥੇ ਐਤਵਾਰ ਬੇਨਤੀ ਕਰਕੇ ਗਿਆ ਸਾਂ, ਇੱਥੇ ਤਾਂ ਰੋਜ਼ ਸੌਣ ਲੱਗਿਆਂ ਚੇਤੇ ਕਰਾਇਆ ਜਾਂਦਾ ਹੈ ਕਿ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ। ਘਰ ਘਰ ਏਕੋ ਪਹੁੰਚਾ, ਸਦੜੇ ਨਿਤ ਪਵਨ, ਹਜ਼ੂਰ ਸਦੜੇ ਕਹਿ ਰਹੇ ਨੇ ਤੇ ਬਾਬਾ ਫਰੀਦ ਕਹਿ ਰਹੇ ਨੇ ਸੱਡ ਕਰੇ ਆਵਾਜ਼ਾਂ ਪਈ ਮਾਰਦੀ। ਤੇ ਸੱਚਮੁੱਚ ਮੌਤ ਆਵਾਜ਼ਾਂ ਮਾਰਦੀ। ਸਤਿਗੁਰੂ ਨੇ ਤਾਂ ਬਚਨ ਕਹਿ, ਕਹਿੰਦੇ ਨੇ ਭਾਵੇਂ ਮਾਂ ਦੀ ਗੋਦ ਚ ਬੱਚਾ ਹੈ, ਮਾਂ ਕਹਿੰਦੀ ਮੇਰਾ ਮੇਰਾ ਆਪਣਾ, ਕਹਿੰਦੇ ਨੇ ਮੌਤ ਉੱਤੇ ਖੱਸ ਕੇ ਕਹਿੰਦੀ ਹੈ ਨਹੀਂ ਤੇਰਾ ਨਹੀਂ ਅਸਲ ਵਿੱਚ ਇਹ ਮੇਰਾ। ਮੋਰ ਮੋਰ ਕਰ ਅਧਿਕ ਲਾਡ ਧਰ, ਲਾਡ ਵਿੱਚ ਕਹਿੰਦੀ ਮੇਰਾ ਪਰ ਪੇਖਤ ਹੀ ਜਮਰਾਓ ਖਸੈ, ਪਿਆਰਿਓ ਮੌਤ ਵੇਖ ਕੇ ਹੱਸਦੀ ਕਹਿੰਦੀ ਤੇਰਾ ਨਹੀਂ ਇਹ ਅਸਲ ਵਿੱਚ ਮੇਰਾ ਹੈ। ਹਜ਼ੂਰ ਕਹਿ ਰਹੇ ਨੇ ਕਿ ਸੱਦੜੇ ਨਿਤ ਪਵਨ, ਰੋਜ਼ ਸਾਨੂੰ ਸੱਦੇ ਪੈਂਦੇ ਨੇ। ਤੇ ਆ ਕੱਲ ਪਰਸੋਂ ਵੀ ਇੱਕ ਸਲੋਕ ਆਇਆ ਸੀ, ਫਰੀਦਾ ਰੱਬ ਖਜੂਰੀ ਪੱਕੀਆਂ ਮਾਖੇ ਨਹੀਂ ਵਹਨ, ਜੋ ਜੋ ਵੰਨਿਆ ਡੀਹੜਾ ਸੋ ਉਮਰ ਹੱਥ ਪਵਨ। ਇੱਕ ਇੱਕ ਦਿਨ ਜਿਹੜਾ ਲੰਘਦਾ ਉਹ ਅਸਲ ਵਿੱਚ ਮੌਤ ਦਾ ਸੱਦਾ, ਬੰਦਾ ਉਹਨਾਂ ਮੌਤ ਦੇ ਨੇੜੇ ਖੋਈ ਜਾਂਦਾ। ਤੇ ਬਾਬਾ ਫਰੀਦ ਸਾਹਿਬ ਉਹ ਦਰਵੇਸ਼ ਸਿਰਫ ਸਾਨੂੰ ਚੇਤੇ ਕਰਾਉਂਦੇ ਪਏ ਨੇ ਕਿ ਮੌਤ ਆਵਾਜ਼ਾਂ ਮਾਰ ਰਹੀ ਏ, ਤੂੰ ਉਸ ਦੀ ਆਵਾਜ਼ ਨੂੰ ਸੁਣ ਤੇ ਮੌਤ ਤੋਂ ਭੈ ਨਾ ਖਾ, ਮਰਨ ਤੋਂ ਡਰ ਨਾ। ਪਰ ਇਹ ਤਾਂ ਡਰ ਤਾਂ ਮੁੱਕੇਗਾ ਜੇ ਅਸੀਂ ਗੁਰੂ ਦੇ ਘਰ ਵਿੱਚ ਆਪਣੀ ਥਾਂ ਬਣਾਵਾਂਗੇ, ਤੇ ਗੁਰੂ ਦੇ ਘਰ ਵਿੱਚ ਥਾਂ ਬਣਦੀ ਏ ਸਤਿਗੁਰੂ ਤੋਂ ਅੰਮ੍ਰਿਤ ਦੀ ਦਾਤ ਲੈ ਕੇ। ਗੁਰੂ ਨੂੰ ਘਰ ਵਿੱਚ ਥਾਂ ਦੇਵਾਂਗੇ ਤਾਂ ਹੀ ਘਰ ਵਿੱਚ ਬਣੇਗੀ ਨਾ। ਇਹੀ ਸ਼ਬਦ ਅਸੀਂ ਸਾਰੇ ਕਥਾ ਵਿੱਚ ਕਹਿੰਦੇ ਹਾਂ ਕਿ ਹਜ਼ੂਰ ਨੇ ਸਿਰਫ ਡੱਲੇ ਨੇ ਜਦੋਂ ਇਹੀ ਕਿਹਾ ਸੀ ਕਿ ਪੀੜ੍ਹੀ ਜਿੰਨੀ ਥਾਂ ਦੇ ਦਿਓ, ਤੇ ਮਹਾਰਾਜ ਜੀ ਨੇ ਕਿਹਾ ਸੀ ਸੂਈ ਜਿੰਨੀ ਵੀ ਅਜੇ ਨਹੀਂ। ਉਹਨੇ ਕਿਹਾ ਮਹਾਰਾਜ ਸੇਵਾ ਬੜੀ ਕੀਤੀ। ਹਜ਼ੂਰ ਨੇ ਕਿਹਾ ਜਿਸ ਤਰ੍ਹਾਂ ਕੀਤੀ ਉਹ ਕੁਛ ਮਿਲੇਗਾ। ਜ਼ਮੀਨ ਤੇ ਥਾਂ ਬਣਾਈ, ਜ਼ਮੀਨ ਵੱਧ ਸਕਦੀ ਹੈ। ਫੌਜਾਂ ਨਾਲ ਧਨ ਨਾਲ ਸੇਵਾ ਕੀਤੀ ਹੈ, ਵੱਧ ਸਕਦੀ ਹੈ। ਕਹਿੰਦਾ ਨਹੀਂ, ਪੀੜ੍ਹੀ ਜਿੰਨੀ ਆਪਣੇ ਕੋਲ ਥਾਂ। ਮਹਾਰਾਜ ਜੀ ਨੇ ਕਿਹਾ ਸਾਡੇ ਕੋਲ ਤਾਂ ਥਾਂ ਮੰਗਣਾ ਪਿਆ, ਆਪਣੇ ਅੰਦਰ ਤੂੰ ਗੁਰੂ ਨੂੰ ਥਾਂ ਦਿੱਤੀ, ਤੂੰ ਆਪਣੇ ਅੰਦਰ ਥਾਂ ਦੇ, ਗੁਰੂ ਪੀੜ੍ਹੀ ਜਿੰਨੀ ਕੀ ਸਾਰਾ ਘਰ ਹੀ ਤੈਨੂੰ ਬਖਸ਼ ਦੇਵੇਗਾ। ਉਹ ਫਿਰ ਮੈਂ ਬੇਨਤੀ ਕਰਾਂ, ਉਹ ਗੁਰੂ ਘਰ ਵਿੱਚ ਥਾਂ ਬਣਦੀ ਹੈ। ਮਨ ਵੇਚੈ ਸਤਿਗੁਰੂ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰਨ। ਇਹ ਹਕੀਕਤ ਹੈ ਕਿ ਸਦੜੇ ਸਾਨੂੰ ਵੀ ਪੈਂਦੇ ਨੇ, ਕਈ ਸੁਣ ਲੈਂਦੇ ਨੇ, ਕਈ ਸੁਣਦੇ ਨਹੀਂ, ਪਰ ਜਿਹੜੇ ਕੰਨਾਂ 'ਚ ਬੁੱਝੇ ਦੇ ਕੇ ਨਹੀਂ ਸੁਣਗੇ ਕਿ ਮੌਤ ਉਹਨਾਂ ਨੇੜੇ ਨਹੀਂ ਆਉਣਾ, ਆਉਣਾ ਹੈ। ਆਵਾਜ਼ ਨੂੰ ਸੁਣੀਏ। ਤਾਂ ਹੀ ਇੱਕ ਦਰਵੇਸ਼ ਨੇ ਕਿਹਾ ਸੀ ਗੋਸ਼ਾ ਏ ਕਬਰ ਮੇਂ ਜਬ ਕੇ ਸੋਨਾ ਹੋਗਾ, ਵਹਾਂ ਨਾ ਬਿਸਤਰਾ ਔਰ ਨਾ ਬਿਛੋਨਾ ਹੋਗਾ, ਨਾ ਹੋਊਗੀ ਕੋਈ ਚੀਜ਼, ਨਾ ਹੋਗਾ ਕੋਈ ਦੋਸਤ, ਏਕ ਹਮ ਹੋਗੇ ਜਾਂ ਕਬਰ ਕਾ ਕੋਨਾ ਹੋਗਾ। ਉਹਨੇ ਚਲੋ ਆਪਣੇ ਢੰਗ ਨਾਲ ਕਿਹਾ, ਬਾਬਾ ਫਰੀਦ ਸਾਹਿਬ ਕਹਿ ਕੇ ਗਏ ਸੀ, ਪਿੱਛੇ ਵਿਚਾਰਿਆ ਸੀ ਇੱਕ ਵਾਰੀ, ਇੱਟ ਸਰਾਣੇ ਭੋਏ ਸਵਣ, ਕੀੜਾ ਲੜਿਓ ਮਾਸ, ਕੇਤੜਿਆਂ ਜੁਗ ਵਾਪਰੇ ਇਕਤ ਪਿਆਂ ਪਾਸ। ਅੱਜ ਇੰਨੀਆਂ ਕੋਈ ਬੇਨਤੀਆਂ ਸਵੀਕਾਰ ਕਰਿਓ, ਬੇਅੰਤ ਭੁੱਲਾਂ ਹੋਈਆਂ ਨੇ। ਸਾਧ ਸੰਗਤ ਜੀ, ਆਪ ਜੀ ਕਿਰਪਾ ਕਰਕੇ ਬਖਸ਼ ਦੇਣਾ। ਕੱਲ੍ਹ ਨੂੰ ਅਗਲਾ ਬਚਨ ਹੈ, ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ, ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਹੀ। ਇਸ ਨੂੰ ਆਪਾਂ ਕੱਲ੍ਹ ਵਿਚਾਰਾਂਗੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਹਾਂ, ਕੱਲ੍ਹ ਸਹਿਨੋਜ਼ੇ ਗੁਰੂ ਘਰ ਵਿਖੇ ਅੰਮ੍ਰਿਤ ਸੰਚਾਰ ਵੀ ਹੈ ਭਾਈ। ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤਪਾਨ ਨਹੀਂ ਕੀਤਾ, ਬੇਨਤੀ ਹੈ ਕਿ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਅਸੀਸ ਲਵੋ। ਹਜ਼ੂਰ ਦੀ ਮਿਹਰ ਆਪਾਂ ਮਾਣ ਸਕੀਏ, ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਸਾਹਿਬ ਸਿੰਘ ਜੀ ਆਪ ਜੀ ਨੂੰ ਸ਼ਬਦ ਵਿਚਾਰ ਗੁਰਮਤਿ ਵਿਚਾਰਾਂ ਨਾਲ ਜੋੜੇ ਸਨ। ਸਤਿਕਾਰਯੋਗ ਭਾਈ ਸਾਹਿਬ ਭਾਈ ਭਿੰਦਰਪਾਲ ਸਿੰਘ ਜੀ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਜੀ ਦਾ ਸਮੇਂ ਦਾ ਟਾਈਮ, ਸਵੇਰ ਦਾ ਸਤਿਗੁਰੂ ਜੀ ਦਾ ਹੁਕਮਨਾਮਾ ਦੀ ਕਥਾ 8 ਤੋਂ 8:45 ਤੱਕ ਹੋਵੇਗੀ, ਅਤੇ ਸੰਧਿਆ ਵੇਲੇ ਦੇ ਸਮੇਂ ਇਸੇ ਹਿਸਾਬ ਨਾਲ 7:15 ਤੋਂ 8:15 ਭਾਈ ਸਾਹਿਬ ਜੀ ਆਪ ਜੀ ਨੂੰ ਗੁਰਮਤਿ ਵਿਚਾਰਾਂ ਨਾਲ ਜੋੜਿਆ ਕਰਨਗੇ। ਆਪ ਜੀ ਨੇ ਸਮੇਂ ਸਿਰ ਪਹੁੰਚ ਕੇ